ਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-745-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-745-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-745-9696।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन,
905-670-4444,
670-4444, CWC इमिग्रेशन आपको आपके अपनों से मिलाए।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਤੇ ਬਾਈ ਨੰਬਰ ਢੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕਵਿਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ? ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ, ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ, ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ, 647-4097-4001-6474-09-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਪ੍ਰੋਗਰਾਮ ਖੌਸਰ ਦੇ ਸੈਕਿੰਡ ਆਵਰ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ, ਔਰ ਪ੍ਰੋਗਰਾਮ ਖੌਸਰ ਦਾ ਦੂਜਾ ਹਿੱਸਾ ਲੈ ਕੇ ਤੁਹਾਡੇ ਸੇਵਾ ਵਿੱਚ ਹਾਜ਼ਰ ਹੈ, ਔਰ ਮੇਰੇ ਨਾਲ ਇਸ ਸਮੇਂ ਪੰਜਾਬ ਤੋਂ ਤੇਜਿੰਦਰ ਫਤਿਹਪੁਰ ਜੁੜ ਚੁੱਕੇ ਨੇ। ਤੇਜਿੰਦਰ, ਸਵਾਗਤ ਹੈ ਪ੍ਰੋਗਰਾਮ ਵਿੱਚ।
ਪ੍ਰੋਗਰਾਮ ਖੌਸਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਆਓ ਪਹਿਲਾਂ ਮੋਟੀਆਂ ਮੋਟੀਆਂ ਖਬਰਾਂ ਤੇ ਨਜ਼ਰ ਮਾਰ ਦਈਏ।
ਬਿਲਕੁਲ ਗਰੇਵਾਲ ਸਾਹਿਬ, ਇੱਕ ਹਫਤੇ ਚ ਦੂਜੀ ਵਾਰੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਨੇ ਨਵਜੋਤ ਸਿੱਧੂ। ਤੇ ਉਸ ਤੋਂ ਇਲਾਵਾ ਇੱਕ ਨਵਜੋਤ ਸਿੱਧੂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਸਟੇਜ ਤੇ ਬੈਠਾ ਤੰਤਰ ਮੰਤਰ ਪੜ ਰਹੇ ਨੇ, ਉਹ ਕਾਫੀ ਵਾਇਰਲ ਹੋ ਰਹੀ ਹੈ ਤੇ ਟ੍ਰੋਲ ਹੋ ਰਹੇ ਨੇ ਨਵਜੋਤ ਸਿੱਧੂ। ਲੁਧਿਆਣਾ ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਤੇ ਤੰਜ ਕੱਸੇ ਨੇ, ਅੱਜ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਆ ਕੇ ਚੋਣ ਪ੍ਰਚਾਰ ਕਰਨਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਿਆਨ ਦਿੱਤਾ ਕਿ ਪਿੱਠ ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਹੀ ਗੱਲ ਕਰਾਂਗਾ। ਤੇ ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਹਮਾਇਤ ਕਰਨ ਦਾ ਐਲਾਨ। ਪੰਜਾਬ ਦੀ ਸੁਰੱਖਿਆ ਤੇ ਆਰਥਿਕ ਪੁਨਰ ਸੁਰਜੀਤੀ ਲਈ NDA ਸਰਕਾਰ ਦੀ ਲੋੜ ਹੈ, ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ। ਤੇ ਭਾਜਪਾ ਗੱਠਜੋੜ ਦਾ ਪੰਜਾਬ ਲਈ ਚੋਣ ਮਨੋਰਥ ਪੱਤਰ ਝੂਠੇ ਲਾਰੇ ਤੇ ਚਿੱਟਾ ਧੋਖਾ, ਭਗਵੰਤ ਮਾਨ ਹੋਰਾਂ ਨੇ ਕਿਹਾ। ਤੇ ਸੁਖਬੀਰ ਬਾਦਲ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਅੱਜ ਇੱਕ ਰੈਲੀ ਦੇ ਦੌਰਾਨ। ਤੇ ਭਾਜਪਾ ਪੰਜਾਬ ਚ ਤਿਕੋਣਾ ਬਹੁਮਤ ਲਿਆ ਕੇ ਚਾਹੁੰਦੀ ਹੈ ਗਵਰਨਰ ਰਾਜ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਬਿਆਨ ਦਿੱਤਾ ਹੈ। ਤੇ ਕੈਪਟਨ ਮਜੀਠੀਆ ਤੇ ਹੱਥ ਨਹੀਂ ਪਾ ਸਕੇ, ਅਸੀਂ ਇਹ ਹਿੰਮਤ ਕਰਕੇ ਦਿਖਾਈ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ। ਤੇ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਹੋਇਆ, ਕਿਸਾਨਾਂ ਲਈ ਕੁਝ ਐਲਾਨ ਕੀਤੇ ਨੇ। ਤੇ ਅਰੂਸਾ ਆਲਮ ਦਾ ਵੀ ਇਸ ਦੌਰ ਦੇ ਵਿੱਚ ਬਿਆਨ ਆਇਆ, ਕਿਹਾ ਹੈ ਕਿ ਕਾਂਗਰਸੀਆਂ ਦੀ ਬਰਬਾਦੀ ਪਿੱਛੇ ਉਹਨਾਂ ਦੇ ਕਰਮ ਤੇ ਮੇਰੀ ਬਾਦੂਆ ਵੀ ਸ਼ਾਮਲ ਹੈ। ਇਹ ਅਰੂਸਾ ਆਲਮ ਦਾ ਅੱਜ ਬਿਆਨ ਆਇਆ। ਤੇ ਕਾਂਗਰਸ ਨੂੰ ਝਟਕਾ ਲੱਗਾ, ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ। ਤੇ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਪੰਜਾਬ ਆਉਣਗੇ, ਪ੍ਰਿੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ। ਜੀ ਗਰਵਾਲ ਸਾਹਿਬ
ਜੀ, ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ। ਔਰ ਇੱਕ ਵਾਰੀ ਫਿਰ ਦੱਸੀਏ ਕਿ ਸਾਡਾ ਜਿਹੜਾ ਨੰਬਰ ਹੈ ਅੱਜ ਆਨਲਾਈਨ ਲਿਸਨ ਵਾਲਾ ਕੰਮ ਕਰ ਨਹੀਂ ਕਰ ਰਿਹਾ ਹੈਗਾ, ਔਰ ਉਸ ਨੂੰ ਸ਼ਾਇਦ ਛੇਤੀ ਠੀਕ ਕਰ ਦਿੱਤਾ ਜਾਵੇ, ਸੋ ਉਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਖੁਦ ਆਪ ਇੱਕ ਨੰਬਰ ਲੈ ਕੇ ਆਪਣੀ ਵੈਬਸਾਈਟ 'ਤੇ ਵੀ ਇਸ ਨੂੰ ਆਪਾਂ ਆਨਲਾਈਨ ਕੰਟੀਨਿਊ ਰੱਖ ਸਕੀਏ ਪ੍ਰੋਗਰਾਮ ਨੂੰ। ਸੋ ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਤੇਂਦਰ ਫਤਿਹਪੁਰ ਮੇਰੇ ਨਾਲ ਇਸ ਸਮੇਂ ਪੰਜਾਬ ਤੋਂ ਜੁੜੇ ਨੇ, ਔਰ ਇਹਨਾਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਨੀ ਹੈ। ਸਟਾਈਨਮੈਂਟ ਸਨੈਸੋਇਸ ਤੋਂ ਗੁਰਸ਼ਰਨ ਬਾਬੂ ਸਿੱਧੂ ਦੇ ਨੰਬਰ ਹੈ 647-539-3020 ਦੇ ਉੱਤੇ ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੂ ਸਿੱਧੂ ਹੋਣਾ ਨਾਲ ਸੰਪਰਕ ਕਰਨਾ ਹੈ। ਮੌਰਗੇਜ ਚਾਹੀਦੀ ਹੈ ਤਾਂ ਮਿਆਂਕ ਭਟਨਾਗਰ ਦਾ ਨੰਬਰ 647-702-2023 647-702-2023 ਇਹਨਾਂ ਨੰਬਰ ਹੈ। ਮਿਆਂਕ ਭਟਨਾਗਰ ਦਾ ਮੌਰਗੇਜ ਦੇ ਲਈ 647-702-2023 ਦੇ ਉੱਤੇ ਤੁਸੀਂ ਸੰਪਰਕ ਕਰਨਾ ਹੈ। ਅਤੇ ਟੈਕਸ ਪੇਡ ਦਾ ਨੰਬਰ ਹੈ 905-621-4100। ਤੁਸੀਂ ਸਿਕਿਉਰਿਟੀ ਕੈਮਰਾ ਲਗਵਾਉਣਾ ਚਾਹੁੰਦੇ ਹੋ ਤਾਂ 905-621-4100 ਦੇ ਉੱਤੇ ਕਾਲ ਕਰ ਲੈਣੀ। 9056214100 ਟੈਕਸ ਪੇਡ ਦਾ ਨੰਬਰ ਹੈ। ਅਤੇ KD ਹੋਮਿਓਪੈਥੀ ਡਾਕਟਰ ਕੁਲਦੀਪ 647-818-0055 CWC ਇਮੀਗ੍ਰੇਸ਼ਨ 905-670-4444 905-670-4444 CWC ਇਮੀਗ੍ਰੇਸ਼ਨ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲੈਣਾ। ਸੋ ਤਿੰਦਰ, ਸਭ ਤੋਂ ਪਹਿਲਾਂ ਤਾਂ ਆਪਾਂ ਨਵਜੋਤ ਸਿੱਧੂ ਹੋਣਾਂ ਦੀ ਗੱਲ ਕਰੀਏ। ਨਵਜੋਤ ਸਿੱਧੂ ਹੋਣੀ ਜਿਹੜੇ ਦੂਜੀ ਵਾਰੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਨ ਦੇ ਵਿੱਚ ਗਏ ਨੇ, ਨਾਲ ਦੀ ਨਾਲ ਜਿਹੜੀ ਤੁਸੀਂ ਵੀਡੀਓ ਦਾ ਜ਼ਿਕਰ ਕੀਤਾ ਹੈ ਉਹਦਾ ਡਿਟੇਲ ਵੀ ਦੇ ਦਿਓ, ਉਹ ਵੀ ਕਾਫੀ ਵਾਇਰਲ ਹੋ ਰਹੀ ਹੈ ਕੱਲ ਦੀ।
ਜੀ ਗਰੇਵਾਲ ਸਾਹਿਬ, ਬਿਲਕੁਲ, ਨਵਜੋਤ ਸਿੱਧੂ ਇਸ ਵੇਲੇ ਸਾਰੇ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਤੇ ਲੱਗੇ ਹੋਏ ਨੇ। ਹਾਲਾਂਕਿ ਉਹਨਾਂ ਦੀ ਸ਼ਰਧਾ, ਅਸੀਂ ਕਿਸੇ ਦੀ ਸ਼ਰਧਾ ਦੇ ਖਿਲਾਫ਼ ਨਹੀਂ ਬੋਲਦੇ, ਪਰ ਹੁਣ ਜਿਸ ਵੇਲੇ ਚੋਣ ਪ੍ਰਚਾਰ ਬਿਲਕੁਲ ਸਿਖਰਾਂ ਤੇ ਹੈ, ਤੇ ਉਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਇੱਕ ਵਾਰ ਫਿਰ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਨੇ। ਇੱਕ ਹਫ਼ਤੇ 'ਚ ਦੂਜੀ ਵਾਰੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਹਾਜ਼ਰੀ ਲਵਾਉਣ ਪਹੁੰਚੇ ਨੇ। ਸੋ ਉਹ ਅੱਜ ਕਟੜਾ ਪਹੁੰਚੇ, ਉੱਥੋਂ ਹੈਲੀਕਾਪਟਰ ਦੇ ਰਾਹੀਂ ਉਹ ਰਵਾਨਾ ਹੋਏ ਨੇ। ਕਿਹਾ ਜਾ ਰਿਹਾ ਕਿ ਉਹ ਉੱਥੇ ਜਿਹੜੀ ਆਰਤੀ ਹੋਣੀ ਸੀ ਸ਼ਾਮ ਵਾਲੀ, ਉਹਦੇ 'ਚ ਸ਼ਾਮਲ ਹੋਣਾ ਹੈ ਉਹਨਾਂ ਨੇ। ਉਸ ਤੋਂ ਬਾਅਦ ਮੁੜ ਤੋਂ ਉਹ ਅੰਮ੍ਰਿਤਸਰ ਆ ਜਾਣਗੇ ਤੇ ਆਪਣਾ ਚੋਣ ਪ੍ਰਚਾਰ ਹੈ ਜਿਹੜਾ ਉਹ ਮੁੜ ਤੋਂ ਕਮਾਨ ਹੈ ਜਿਹੜੀ ਸੰਭਾਲ ਲੈਣਗੇ। ਉਹ ਦੂਜੇ ਪਾਸੇ ਗਰੇਵਾਲ ਸਾਹਿਬ, ਨਵਜੋਤ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਹ ਟ੍ਰੋਲ ਹੋ ਰਹੇ ਨੇ ਕੱਲ ਤੋਂ, ਕਿਉਂਕਿ ਇੱਕ ਮੰਚ ਤੇ ਬੈਠੇ ਨੇ, ਉਹ ਮੰਚ ਤੇ ਬੈਠੇ ਹੋਏ ਕੋਈ ਤੰਤਰ ਮੰਤਰ ਪੜ੍ਹ ਰਹੇ ਨੇ, ਹੱਥਾਂ ਨੂੰ ਘੁਮਾ ਰਹੇ ਨੇ ਜਿਵੇਂ ਤਾਂਤਰਿਕ ਕਰਦੇ ਨੇ, ਉਸ ਤਰ੍ਹਾਂ ਦੇ ਤੰਤਰ ਮੰਤਰ ਪੜ੍ਹ ਰਹੇ ਨੇ। ਸੋ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਵਿਅੰਗ ਨੇ ਜਿਹੜੇ, ਕਮੈਂਟ ਨੇ ਜਿਹੜੇ ਨਵਜੋਤ ਸਿੱਧੂ ਦੇ ਖਿਲਾਫ਼ ਕੀਤੇ ਜਾ ਰਹੇ ਨੇ। ਕੋਈ ਉਹਨਾਂ ਨੂੰ ਕੁਝ ਦੱਸ ਰਿਹਾ, ਕੋਈ ਕੁਝ ਦੱਸ ਰਿਹਾ। ਸੋ ਇਹ ਪਹਿਲੀ ਵਾਰੀ ਹੋਇਆ ਕਿ ਨਵਜੋਤ ਸਿੱਧੂ ਹੋਰਾਂ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਰਹੀ ਹੋਏ ਜਿਹਦੇ ਚ ਤੰਤਰ ਮੰਤਰ ਪੜ੍ਹ ਰਹੇ ਨੇ ਤੇ ਹੱਥਾਂ ਨੂੰ ਵੀ ਉਸੇ ਤਰ੍ਹਾਂ ਹਿਲਾ ਰਹੇ ਨੇ। ਸੋ ਲੋਕਾਂ ਲਈ ਉਹ ਮਜ਼ਾਕ ਦਾ ਪਾਤਰ ਵੀ ਇਹਨਾਂ ਦਿਨਾਂ ਚ ਬਣੇ ਹੋਏ ਨੇ ਇਸ ਵੀਡੀਓ ਦੇ ਕਰਕੇ।
ਜੀ ਅੱਛਾ, ਓਵਰਆਲ ਕੀ ਸਥਿਤੀ ਹੈ ਇਸ ਸਮੇਂ ਨਵਜੋਤ ਸਿੱਧੂ ਦੀ ਪੰਜਾਬ ਦੇ ਅੰਦਰ?
ਗਰੇਵਾਲ ਸਾਹਿਬ ਪੰਜਾਬ ਦੇ ਵਿੱਚ ਉਹ ਕਿਤੇ ਵੀ ਪ੍ਰਚਾਰ ਨਹੀਂ ਕਰ ਰਹੇ ਤੇ ਮੇਰਾ ਖਿਆਲ ਹੈ ਕਰਨਗੇ ਵੀ ਨਹੀਂ। ਸ਼ਾਇਦ ਉਹ ਜਿਹੜਾ ਉਹਨਾਂ ਦੇ ਭਤੀਜੇ ਨੂੰ ਉਹਨਾਂ ਨੇ ਟਿਕਟ ਦਵਾਈ ਹੈ ਇੱਕ ਨੂੰ ਸੁਮਿਤ ਸਿੰਘ ਨੂੰ ਅੰਮ੍ਰਿਤਗੜ੍ਹ ਤੋਂ, ਸ਼ਾਇਦ ਉਹਦੇ ਲਈ ਪ੍ਰਚਾਰ ਕਰਨ। ਅਦਰਵਾਈਜ਼ ਉਹ ਆਪਦੇ ਹਲਕੇ ਚ ਹੀ ਅੰਮ੍ਰਿਤਸਰ ਦੇ ਵਿੱਚ ਹੀ ਚੋਣ ਪ੍ਰਚਾਰ ਹੈ ਜਿਹੜਾ ਉਹ ਕਰਨਗੇ ਹਲਕਾ ਪੂਰਬੀ ਦੇ ਵਿੱਚ। ਪਰ ਜਿਹੜੀਆਂ ਉੱਥੋਂ ਗਰੇਵਾਲ ਸਾਹਿਬ ਰਿਪੋਰਟਾਂ ਆ ਰਹੀਆਂ ਨੇ ਇਹ ਆ ਰਹੀਆਂ ਨੇ ਕਿ ਅੱਜ ਦੀ ਰੇਟ ਚ ਉੱਥੋਂ ਨਵਜੋਤ ਸਿੱਧੂ ਡਾਊਨ ਚੱਲ ਰਹੇ ਨੇ, ਮਜੀਠੀਆ ਦਾ ਗ੍ਰਾਫ ਹੈ ਜਿਹੜਾ ਅਪ ਹੈ। ਸੋ ਨਵਜੋਤ ਸਿੱਧੂ ਅੱਜ ਦੀ ਰੇਟ ਚ ਉੱਥੋਂ ਹਾਰਦੇ ਨਜ਼ਰ ਆ ਰਹੇ ਨੇ
ਜੀ। ਸੋ ਜਿੱਥੇ ਇਸ ਸਮੇਂ ਅਕਾਲੀ ਦਲ ਵੱਲੋਂ ਫਿਰ ਇਹ ਵੀ ਪਤਾ ਚੱਲਿਆ ਕਿ ਭਾਜਪਾ ਵੀ ਸਿੱਧੇ ਤੌਰ ਦੇ ਉੱਤੇ ਨਵਜੋਤ ਸਿੱਧੂ ਦਾ ਵਿਰੋਧ ਕਰ ਰਹੇ ਨੇ ਤੇ ਨਾਲ ਦੀ ਨਾਲ ਕਾਂਗਰਸ ਦਾ ਵੀ ਅੰਦਰ ਖਾਤੇ ਕਾਫੀ ਵਿਰੋਧ ਹੋ ਰਿਹਾ ਤੇ ਲੱਗਦਾ ਨਹੀਂ ਗਾ ਕਿ ਨਵਜੋਤ ਸਿੱਧੂ ਨੂੰ ਕੋਈ ਵੀ ਇਸ ਸਮੇਂ ਉਹਦੇ ਹੱਕ ਚ ਆ ਕੇ ਖੜਨ ਵਾਲਾ ਨਜ਼ਰ ਨਹੀਂ ਆ ਰਿਹਾ ਗਾ।
ਦੇਖੋ ਗਰੇਵਾਲ ਸਾਹਿਬ, ਹੁਣ ਤੱਕ ਦੇਖੋ ਪਹਿਲਾਂ ਅਕਾਲੀ ਦਲ ਦੇ ਖਿਲਾਫ਼ ਖਾਸ ਕਰਕੇ ਜੇ ਆਪਾਂ ਮਾਝੇ ਦੀ ਗੱਲ ਕਰ ਲਈਏ ਤਾਂ ਬਿਕਰਮ ਮਜੀਠੀਆ ਦੇ ਖਿਲਾਫ਼ ਸੁਖਜਿੰਦਰ ਰੰਧਾਵਾ ਹੋਰਾਂ ਦੇ ਬਹੁਤ ਬਿਆਨ ਆਉਂਦੇ ਸੀ ਤੇ ਨਵਜੋਤ ਸਿੱਧੂ ਦੇ ਆਉਂਦੇ ਸੀ। ਹੁਣ ਜਦੋਂ ਦਾ ਉਮੀਦਵਾਰ ਐਲਾਨਿਆ ਹੈ ਮਜੀਠੀਆ ਨੂੰ ਉੱਥੋਂ, ਉਦੋਂ ਤੋਂ ਬਾਅਦ ਨਾ ਸੁਖਜਿੰਦਰ ਰੰਧਾਵਾ ਉਹਨਾਂ ਬਾਰੇ ਕੋਈ ਖਾਸ ਬੋਲ ਰਹੇ ਨੇ ਤੇ ਨਾ ਹੀ ਉੱਥੇ ਓਪੀ ਸੋਨੀ ਉਪ ਮੁੱਖ ਮੰਤਰੀ ਨੇ, ਉਹ ਵੀ ਮਤਲਬ ਕਾਂਗਰਸ ਦਾ ਕੋਈ ਵੀ ਲੀਡਰ ਹੈ ਜਿਹੜਾ ਉਸ ਏਰੀਏ ਦਾ ਮਾਝੇ ਦਾ ਮਜੀਠੀਆ ਦੇ ਖਿਲਾਫ਼ ਨਹੀਂ ਬੋਲ ਰਿਹਾ। ਔਰ ਇਹੋ ਹੀ ਕਿਹਾ ਜਾ ਰਿਹਾ ਕਿ ਸਾਰੇ ਲੀਡਰ ਇਹ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਉੱਥੋਂ ਹਾਰੇ, ਉਹਨਾਂ ਦਾ ਸਿਆਸੀ ਜਿਹੜਾ ਸਫ਼ਰ ਹੈ ਉਹ ਇੱਥੇ ਹੀ ਖਤਮ ਹੋਵੇ। ਸੋ ਨਵਜੋਤ ਸਿੱਧੂ ਨੂੰ ਹਰਾਉਣ ਵਾਸਤੇ ਕਾਂਗਰਸ ਦੇ ਵੱਡੇ ਲੀਡਰ ਨੇ ਜਿਹੜੇ ਉਹ ਵੀ ਅੰਦਰ ਖਾਤੇ ਅਕਾਲੀ ਦਲ ਦੀ ਸਪੋਰਟ ਕਰ ਸਕਦੇ ਨੇ।
ਕੀ ਤੁਹਾਡਾ ਕੀ ਓਪੀਨੀਅਨ ਹੈ ਕਿ ਨਵਜੋਤ ਸਿੱਧੂ ਆਪਣੀ ਇਸ ਹਾਲਤ ਦੇ ਬਾਰੇ 'ਚ ਖੁਦ ਆਪਣੇ ਆਪ ਜ਼ਿੰਮੇਵਾਰ ਹੈ ਜਾਂ ਫਿਰ ਉਸ ਨੂੰ ਇਸ ਸਮੇਂ ਜਾਣ ਬੁੱਝ ਕੇ ਸਾਰਿਆਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ?
ਗਰੇਵਾਲ ਸਾਹਿਬ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਸਾਡੇ ਬਜ਼ੁਰਗ ਇੱਕ ਕਹਾਵਤ ਸੁਣਾਇਆ ਕਰਦੇ ਸੀ, ਕਹਿੰਦੇ ਵੀ ਇੱਕ ਰਾਜੇ ਨੇ ਸਾਰੇ ਪੰਡਿਤ ਬੁਲਾ ਲਏ, ਉਹਨਾਂ ਨੂੰ ਪੁੱਛਿਆ ਕਿ ਮੇਰੀ ਮੌਤ ਕਿਵੇਂ ਹੋਏਗੀ। ਇੱਕ ਬੜੇ ਵਿਦਵਾਨ ਪੰਡਿਤ ਨੇ ਕਿਹਾ ਕਿ ਤੁਹਾਡੀ ਮੌਤ ਜਦੋਂ ਹੋਣੀ ਹੈ ਤੁਹਾਨੂੰ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਦੇਣਾ, ਇੰਨੀ ਬੁਰੀ ਤੁਹਾਡੀ ਮੌਤ ਹੈ ਜਿਹੜੀ ਹੋਣੀ ਹੈ। ਤਾਂ ਉਹਨਾਂ ਨੇ ਕਿਹਾ ਇਹਨੂੰ ਕਾਲ ਕੋਠੜੀ 'ਚ ਬੰਦ ਕਰ ਦਿਓ, ਉਹਨੂੰ ਬੰਦ ਕਰਤਾ। ਇੱਕ ਹੋਰ ਪੰਡਿਤ ਆਇਆ, ਉਹਨੇ ਹੱਥ ਦੇਖਿਆ, ਉਹ ਕਹਿੰਦਾ ਰਾਜਾ ਸਾਹਿਬ ਕਿਆ ਬਾਤ ਹੈ, ਬਹੁਤ ਕਮਾਲ, ਮੈਂ ਇਸ ਤਰ੍ਹਾਂ ਦਾ ਅੰਤ ਕਿਸੇ ਦਾ ਨਹੀਂ ਦੇਖਿਆ ਜਿਸ ਤਰ੍ਹਾਂ ਦਾ ਤੁਹਾਡਾ ਅੰਤ ਹੈ, ਤੁਸੀਂ ਪਾਣੀ ਦਾ ਘੁੱਟ ਨਹੀਂ ਕਿਸੇ ਤੋਂ ਪਵਾਉਣਾ ਮੂੰਹ 'ਚ। ਤੇ ਉਹ ਕਹਿੰਦਾ ਵੀ ਇਹਨੂੰ ਸੋਨੇ 'ਚ ਤੋਲ ਦਿਓ, ਉਹਨੂੰ ਸੋਨੇ 'ਚ ਤੋਲਤਾ ਤੇ ਜਦੋਂ ਜਾਂਦਾ ਸੀ ਉਹ ਦੂਜੇ ਪੰਡਿਤ ਨੂੰ ਮਿਲਣ ਚਲਾ ਗਿਆ। ਉਹ ਕਹਿੰਦਾ ਯਾਰ ਤੂੰ ਰਾਜੇ ਨੂੰ ਝੂਠ ਬੋਲ ਕੇ ਆਇਆ ਜਿਹੜਾ ਜੇਲ੍ਹ 'ਚ ਸੀ ਪੰਡਿਤ। ਉਹ ਕਹਿੰਦਾ ਨਹੀਂ, ਸੱਚ ਦੱਸ ਕੇ ਆਇਆ। ਕਹਿੰਦਾ ਫੇਰ, ਕਹਿੰਦਾ ਬਸ ਸ਼ਬਦਾਂ ਦਾ ਹੀ ਫਰਕ ਹੈ, ਕਹਿੰਦਾ ਤੂੰ ਉਹਨੂੰ ਕਹਿ ਗਿਆ ਤੈਨੂੰ ਪਾਣੀ ਦੀ ਘੁੱਟ ਕਿਸੇ ਨੇ ਪਿਆਉਣੀ ਨੀ, ਮੈਂ ਉਹਨੂੰ ਕਹਿਤਾ ਤੁਸੀਂ ਤਾਂ ਪਾਣੀ ਵੀ ਘੁੱਟ ਨੀ ਮੰਗਣੀ। ਸੋ ਇਹ ਸ਼ਬਦਾਂ ਦੇ ਕਰਕੇ ਆਪਣੀ ਬੋਲਬਾਣੀ ਦੇ ਕਰਕੇ ਬੰਦਾ ਉੱਤੇ ਵੀ ਚਲਾ ਜਾਂਦਾ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਆਉਂਦਿਆਂ, ਦੇਰ ਨਹੀਂ ਲੱਗਦੀ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਬੋਲਬਾਣੀ ਹੈ ਉਹ ਬਿਲਕੁਲ ਹੈ ਜਿਹੜੀ ਬਰਦਾਸ਼ਤ ਕਰਨ ਯੋਗ ਨਹੀਂ ਹੁੰਦੀ। ਈਵਨ ਪੱਤਰਕਾਰਾਂ ਨਾਲ ਵੀ ਪੂਰੀ ਬਦਤਮੀਜ਼ੀ ਨਾਲ, ਧਮਕਾਉਣ ਦੇ ਲਹਿਜੇ ਨਾਲ ਉਹ ਗੱਲ ਕਰਦੇ ਨੇ। ਸੋ ਬਦਤਮੀਜ਼ੀ ਗਰੇਵਾਲ ਸਾਹਿਬ ਕੋਈ ਵੀ ਨਹੀਂ ਪਸੰਦ ਕਰਦਾ। ਸੋ ਇਸ ਦੌਰ ਦੇ ਵਿੱਚ ਜਿੱਥੇ ਅਸੀਂ ਤਹਿਜ਼ੀਬ ਨਾਲ ਛੋਟੇ ਬੱਚਿਆਂ ਨੂੰ ਵੀ ਅਸੀਂ ਤੁਸੀਂ ਕਹਿ ਕੇ ਬੋਲਦੇ ਹਾਂ, ਉਸ ਦੌਰ ਦੇ ਵਿੱਚ ਕਿਸੇ ਔਰਤ ਨੂੰ ਔਰ ਕਿਸੇ ਸਿੱਧੂ ਦੀ ਉਮਰ ਤੋਂ ਵੱਡੇ ਨੂੰ ਵੀ ਉਹ ਤੂੰ ਤੂੰ ਕਰਕੇ ਬੋਲਦੇ ਨੇ। ਸੋ ਇਸ ਤਰ੍ਹਾਂ ਦੀ ਬੋਲਬਾਣੀ ਹੈ ਜਿਹੜੀ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਸੋ ਉਦੋਂ ਤੋਂ ਮਜੀਠੀਆ ਵੀ ਕਹਿ ਰਹੇ ਨੇ ਕਿ ਸਹੀ ਮਾਇਨਿਆਂ ਦੇ ਵਿੱਚ ਰਾਹੁਲ ਗਾਂਧੀ ਨੇ ਪੱਪੂ ਬਣਾਤਾ, ਕਿਉਂਕਿ ਪੱਪੂ ਨਾਮ ਦਾ ਜਿਹੜਾ ਟੈਗ ਹੈ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਦਿੱਤਾ ਸੀ। ਸੋ ਇਸ ਕਰਕੇ ਉਹ ਸਹੀ ਮਾਇਨਿਆਂ 'ਚ ਵਾਕਿਆ ਹੀ ਨਵਜੋਤ ਸਿੱਧੂ ਨੂੰ ਪੱਪੂ ਬਣਾ ਗਏ ਆ ਹੁਣ ਰਾਹੁਲ ਗਾਂਧੀ
ਦੇ। ਔਰ ਸੋਨੀਆ ਗਾਂਧੀ ਨੂੰ ਮੁੰਨੀ ਦਾ ਟੈਗ ਦਿੱਤਾ ਸੀਗਾ ਤੇ ਰਾਹੁਲ ਨੂੰ ਪੱਪੂ ਦਾ ਟੈਗ ਦਿੱਤਾ ਸੀਗਾ। ਚਲੋ ਐਨੀਵੇ, ਤੇ ਮੈਂ ਥੋੜ੍ਹੀ ਜਿਹੀ ਕਮਰਸ਼ਲ ਲੈ ਕੇ ਰਾਈਟ ਵੇ ਆਪਾਂ ਗੱਲ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14, 16 ਤੇ 17 ਫਰਵਰੀ ਨੂੰ ਪੰਜਾਬ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਲੱਗਦਾ ਹੈ ਕਿ 3 ਦਿਨ ਲਗਾਤਾਰ ਪੰਜਾਬ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਦਰਸਾਉਂਦਾ ਹੈ ਕਿ ਬੀਜੇਪੀ ਦੀ ਹਾਲਤ ਏਡੀ ਮਾੜੀ ਨਹੀਂ ਗੀ ਜਿੱਡੀ ਚਰਚਾ ਚੱਲ ਰਹੀ ਹੈ, ਜਾਂ ਫਿਰ ਬੀਜੇਪੀ ਇੰਨਾ ਮਾੜਾ ਨਹੀਂ ਰਹੇਗੀ ਜਿੰਨੀ ਇਸ ਸਮੇਂ ਬੀਜੇਪੀ ਦੀ ਚਰਚਾ ਲੱਗਦੀ ਹੈ। ਨਰਿੰਦਰ ਮੋਦੀ ਦਾ 3 ਦਿਨ ਪੰਜਾਬ ਦੇ ਦੌਰੇ ਦੇ ਉੱਤੇ ਆਉਣਾ ਇਹ ਦਰਸਾਉਂਦਾ ਹੈ ਕਿ ਕੁਛ ਨਾ ਕੁਛ ਬੀਜੇਪੀ ਜ਼ਰੂਰ ਖੱਟੇਗੀ ਇੱਥੋਂ ਪੰਜਾਬ ਦੇ ਵਿੱਚ, ਔਰ ਜ਼ਰੂਰ ਕੁਝ ਸੀਟਾਂ ਦੇ ਉੱਤੇ ਆਪਣੀ ਜਿੱਤ ਹਾਸਲ ਆਪਣੀ ਜਿੱਤ ਦਰਜ ਕਰਾਏਗੀ। ਕੁਝ ਕਮਰਸ਼ੀਅਲ ਤੋਂ ਰਾਈਟ ਵੇ ਬਾਅਦ ਤੁਹਾਡੀਆਂ ਟਿੱਪਣੀਆਂ ਲਵਾਂਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣਾ ਦਾ 14, 16 ਤੇ 17 ਫਰਵਰੀ ਨੂੰ ਪੰਜਾਬ ਦੇ ਵਿੱਚ ਆਉਣ ਦੇ ਉੱਤੇ
ਤੇਰੇ ਗੁੱਟ ਨੂੰ ਕਲਾ ਛੜਦਾ ਨਹੀਂ ਏ ਡਾਇਮੰਡ ਦੀ ਚਾਹ ਦਿਲ ਪਾਗਲ ਛਣ ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਛਾਪਾਂ, ਛੱਲੇ ਵਾਲੀਆਂ ਬਣਾਉਣੀਆਂ ਨੇ ਡੁਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਡੁਬਈ ਜਵੈਲਰਸ, ਡੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ।
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
437-937-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ।
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਅੱਛਾ ਯਾਰ, ਇੰਨੇ ਪੈਸੇ ਕੋਈ ਨੀ ਪਤਾ ਨੀ ਜਾਂਦਾ, ਕਿੱਦਾਂ ਜਾਦੇ ਬਚਦਾ ਨੀ ਕੁਝ।
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFS ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ?
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
Walk-in Homeopath Clinic in Brampton, North America ਦੀ ਸਭ ਤੋਂ ਵੱਧ ਐਕਸਪੀਰੀਅੰਸਡ ਹੋਮਿਓਪੈਥੀ ਚੋਂ ਇੱਕ, KD ਹੋਮਿਓਪੈਥੀ, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕੇਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ। ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਚੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕੇਆਰ
6478180055। ਸੋ 14, 16 ਤੇ 17 ਚੋਣਾਂ ਤੋਂ ਐਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨ ਪੰਜਾਬ ਦਾ ਦੌਰਾ ਕਰਨਗੇ ਤੇ ਰੈਲੀਆਂ ਨੂੰ ਸੰਬੋਧਨ ਕਰਨਗੇ। ਤਿੰਦਰ, ਕੀ ਕਹਿਣਾ ਚਾਹੁੰਦੇ ਹੋ ਸਾਰੇ ਦੌਰੇ ਨੂੰ?
ਬਿਲਕੁਲ ਗਰੇਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਕਿਹਾ ਹੈ ਕਿ ਬਹੁਤੀ ਜਿਹੜੀ ਸਥਿਤੀ ਮਾੜੀ ਨਹੀਂ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਨਰਿੰਦਰ ਮੋਦੀ ਆ ਰਹੇ ਨੇ। ਸੋ ਜਿਹੜਾ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਪਰੋਲ ਮਿਲੀ ਹੈ, ਉਹ ਵੀ ਇਲੈਕਸ਼ਨ ਦੇ ਐਨ ਮੌਕੇ, ਸੋ ਉਹਦੇ ਬੜੇ ਵੱਡੇ ਮਾਇਨੇ ਨੇ। ਉਹਨਾਂ ਤੋਂ ਪੂਰਾ ਲਾਹਾ ਜਿਹੜਾ ਉਹ ਬੀਜੇਪੀ ਨੇ ਲੈਣਾ ਹੈ, ਔਰ ਖਾਸ ਕਰਕੇ ਜਿਹੜੀਆਂ ਸੱਚਾ ਸੌਦਾ ਦੀਆਂ ਜਿਹੜਾ ਸਰਸੇ ਵਾਲੇ ਦੀਆਂ ਵੋਟਾਂ ਹੈਗੀਆਂ, ਉਹਦੇ ਸ਼ਰਧਾਲੂ ਹੈਗੇ ਨੇ, ਉਹ ਮਾਲਵੇ ਚ ਜ਼ਿਆਦਾ ਨੇ, ਮਾਝੇ ਜਾਂ ਦੁਆਬੇ ਚ ਬਹੁਤ ਘੱਟ ਨੇ, ਪਰ ਉਹਨਾਂ ਨੂੰ ਉੱਥੋਂ ਉੱਧਰਲਾ ਲਾਹਾ ਮਿਲ ਜਾਏਗਾ। ਬਾਕੀ ਇੱਥੋਂ ਜਿੱਥੇ ਜਿੱਥੇ ਮੰਨ ਲਓ ਜਲੰਧਰ ਹੋ ਗਿਆ, ਪਠਾਨਕੋਟ ਹੋ ਗਿਆ, ਜਿੱਥੇ ਬੀਜੇਪੀ ਸਟਰੋਂਗ ਹੈ, ਉੱਥੇ ਪ੍ਰਧਾਨ ਮੰਤਰੀ ਪ੍ਰਚਾਰ ਕਰਨ ਆ ਰਹੇ ਨੇ। ਸੋ 14 ਫਰਵਰੀ ਨੂੰ ਜਲੰਧਰ ਆਉਣਗੇ, ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਉਹ ਵੱਡੀ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਸੋ ਪੰਜਾਬ ਲਈ ਕਈ ਵੱਡੇ ਐਲਾਨ ਨੇ ਜਿਹੜੇ ਉਹ ਕਰ ਸਕਦੇ ਨੇ। ਸੋ ਜਾਣਕਾਰੀ ਇਹ ਮਿਲੀ ਹੈ ਕਿ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੂਬਰੂ ਹੋਣ ਲਈ 14 ਫਰਵਰੀ ਨੂੰ ਪਹੁੰਚ ਰਹੇ ਨੇ, ਔਰ ਇੱਥੇ ਉਹ ਰਹਿਣਗੇ, ਔਰ ਉਹਨਾਂ ਨੇ ਲਗਾਤਾਰ ਜਿਹੜੀਆਂ ਰੈਲੀਆਂ ਨੇ ਬੀਜੇਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰਨਾ ਹੈ, ਔਰ ਉਸ ਤੋਂ ਇਲਾਵਾ ਉਹ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਮਿਲਣਗੇ ਔਰ ਉਹਨਾਂ ਨਾਲ ਮੀਟਿੰਗਾਂ ਵੀ ਕਰਨਗੇ। ਤੇ ਫਤਿਹ ਰੈਲੀ ਦੌਰਾਨ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਵਰਚੁਅਲ ਰੈਲੀ ਦੇ ਰਾਹੀਂ ਉਹ ਸੰਬੋਧਨ ਕਰਨਗੇ। ਸੋ ਬੜੇ ਵੱਡੇ ਮਾਇਨੇ ਨੇ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਕਦੇ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਐਡੇ ਵੱਡੇ ਲੀਡਰ ਨੇ ਜਿਹੜੇ ਸਾਰੇ ਉਹ ਨਹੀਂ ਸੀ ਆਏ ਜਿੰਨੇ ਇਸ ਵਾਰ ਉਹਨਾਂ ਨੇ ਪੂਰੀ ਦੀ ਪੂਰੀ ਤਾਕਤ ਝੋਕੀ ਹੋਈ ਹੈ ਬੀਜੇਪੀ ਨੇ ਪੰਜਾਬ ਦੇ ਵਿਚ
ਜੀ ਗਰੇਵਾਲ ਸਾਹਿਬ। ਔਰ ਇਹਦੇ ਨਾਲ ਨਾਲ ਰਾਮ ਰਹੀਮ ਦਾ ਤੁਸੀਂ ਥੋੜਾ ਜਿਹਾ ਟੱਚ ਕੀਤਾ ਤੇ ਉਹਦਾ ਕੀ ਅਸਰ ਪਵੇਗਾ ਇਸ ਸਮੇਂ, ਕੀ ਐਕਟੀਵਿਟੀਜ਼ ਦੇ ਉਹਨਾਂ ਦੀਆਂ ਜਦ ਉਹ ਜੇਲ੍ਹ ਤੋਂ ਬਾਹਰ ਆਏ ਨੇ ਪਰੋਲ ਦੇ ਉੱਤੇ, ਉਹਨਾਂ ਵੱਲੋਂ ਕਿਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ?
ਗਰੇਵਾਲ ਸਾਹਿਬ ਉਹ ਡੇਰੇ ਚ ਹੀ ਨੇ ਹਲੇ, ਡੇਰਾ ਪ੍ਰੇਮੀਆਂ ਚ ਹਲਚਲ ਸ਼ੁਰੂ ਹੋਈ ਪਈ ਹੈ। ਜਿੰਨੇ ਵੀ ਉਹਨਾਂ ਦੇ ਪ੍ਰੇਮੀ ਨੇ ਉਹ ਜਾਣਾ ਚਾਹੁੰਦੇ ਨੇ ਕਿ ਅਸੀਂ ਪਿਤਾ ਜੀ ਦੇ ਦਰਸ਼ਨ ਕਰਨ ਚੱਲੀਏ, ਪਰ ਡੇਰੇ ਵੱਲੋਂ ਉਹਨਾਂ ਵੱਲੋਂ ਹਦਾਇਤ ਹੈ ਕਿ ਜਿੰਨਾ ਚਿਰ ਡੇਰੇ ਤੋਂ ਕੋਈ ਅਗਲਾ ਪ੍ਰੋਗਰਾਮ ਤੈਅ ਕਰਕੇ ਨਹੀਂ ਦੱਸਿਆ ਜਾਂਦਾ ਉਦੋਂ ਤੱਕ ਨਹੀਂ ਆਉਣਾ। ਸੋ ਉਹ ਵੀ ਇੱਕ ਡੀਲਿੰਗ ਦਾ ਹੀ ਹਿੱਸਾ ਹੋ ਸਕਦਾ ਗਰੇਵਾਲ ਸਾਹਿਬ, ਤਾਂ ਉਹ ਫਿਰ ਸਾਰੇ ਪ੍ਰੇਮੀ ਆਉਣਗੇ ਤਾਂ ਉੱਥੇ ਹੀ ਉਹਨਾਂ ਨੂੰ ਸੁਨੇਹੇ ਲੱਗ ਜਾਣਗੇ। ਮੇਰਾ ਖਿਆਲ ਹੈ ਕਿ ਹੋਰ ਦੋ ਚਾਰ ਦਿਨ ਦੇ ਵਿੱਚ ਵਿੱਚ ਡੇਰਾ ਸਰਸਾ ਦੇ ਵਿੱਚ ਵੱਡਾ ਇਕੱਠ ਹੈ ਜਿਹੜਾ ਪ੍ਰੇਮੀਆਂ ਦਾ ਹੋਏਗਾ, ਜਿੱਥੇ ਉਹਨਾਂ ਨੂੰ ਸੁਨੇਹੇ ਲੱਗਣਗੇ। ਔਰ ਇਹ ਜਿਹੜੇ ਇਹਨਾਂ ਦੇ ਕਮਿਟਡ ਨੇ, ਜਿਹੜੇ ਸ਼ਰਧਾਲੂ ਬੜੇ ਕਮਿਟਡ ਨੇ, ਔਰ ਉਹਨਾਂ ਨੂੰ ਜੋ ਸੁਨੇਹਾ ਲੱਗੇਗਾ ਉਹਨਾਂ ਨੇ ਅੱਖਾਂ ਬੰਦ ਕਰਕੇ ਇੰਨ ਬਿੰਨ ਉਹਦੀ ਹੁਕਮਾਂ ਦੀ ਪਾਲਣਾ ਕਰਨੀ ਹੈ। ਸੋ ਵੱਡਾ ਵੋਟ ਬੈਂਕ ਹੈਗਾ ਜੀ ਡੇਰਾ ਪ੍ਰੇਮੀਆਂ ਦਾ ਮਾਲਵੇ ਦੇ ਵਿੱਚ। ਸੋ ਮਾਲਵੇ ਦੇ ਵਿੱਚੋਂ ਵੀ, ਕਿਉਂਕਿ ਇਹਨਾਂ ਦਾ ਹੁਣ ਗੱਠਜੋੜ ਹੈ ਪੰਜਾਬ ਲੋਕ ਕਾਂਗਰਸ ਨਾਲ, ਉੱਧਰੋਂ ਢੀਂਡਸੇ ਹੋਰਾਂ ਦੇ ਨਾਲ, ਜਿਵੇਂ ਪਰਮਿੰਦਰ ਢੀਂਡਸਾ ਨੇ ਜਿਹੜੇ ਲਹਿਰਾ ਗਾਗਾ ਤੋਂ ਉਹ ਚੋਣ ਲੜ ਰਹੇ ਨੇ। ਸੋ ਉੱਧਰ ਬਹੁਤ ਗੜ ਹੈ ਜੀ ਸਰਸਾ ਡੇਰਾ ਸਰਸਾ ਪ੍ਰੇਮੀਆਂ ਦਾ। ਸੋ ਉਹ ਸਾਰਾ ਅਲਾਇੰਸ ਹੈ ਹੁਣ ਬੀਜੇਪੀ ਦੇ ਨਾਲ। ਸੋ ਉਹਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਜੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੋਂ ਖੜੇ ਨੇ ਜਾਂ ਡਾਇਰੈਕਟ ਜਿਹੜੇ ਬੀਜੇਪੀ ਤੋਂ ਖੜੇ ਨੇ ਜਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੋਂ ਖੜੇ ਨੇ। ਸੋ ਉਹਨਾਂ ਨੂੰ ਕਾਫੀ ਜਿਹੜੀ ਫਾਈਟ ਚ ਆ ਜਾਣਗੇ, ਜਿਹੜੇ ਬਿਲਕੁਲ ਜਿੱਤਣ ਦੀ ਕਗਾਰ ਤੇ ਨਹੀਂ ਸੀਗੇ ਉਹ ਘੱਟੋ ਘੱਟ ਫਾਈਟ ਚ ਆ ਜਾਣਗੇ ਜੇ ਡੇਰਾ ਪ੍ਰੇਮੀਆਂ ਦੀ ਵੋਟ ਭੁਗਤਦੀ ਹੈ।
ਸੋ ਇਹ ਹਾਲੇ ਵੀ ਜੇ ਆ ਜਾਂ ਫਿਰ ਹਰੇ ਕੋਈ ਪੂਰੇ ਪੁਖਤਾ ਸੰਕੇਤ ਮਿਲਦੇ ਨੇ ਕਿ ਕਿਸ ਪਾਸੇ ਨੂੰ ਭੁਗਤਣਾ ਹੈ ਡੇਰਾ ਪ੍ਰੇਮੀਆਂ ਨੇ?
ਗਰੇਵਾਲ ਸਾਹਿਬ ਕਲੀਅਰ ਹੀ ਹੈ ਕਿ ਉਹਨਾਂ ਨੂੰ ਸੁਨੇਹਾ ਲੱਗੇਗਾ ਤਾਂ ਉਹ ਬੀਜੇਪੀ ਵੱਲ ਹੀ ਭੁਗਤਣਗੇ, ਤੇ ਬੀਜੇਪੀ ਦਾ ਅਕਾਲੀ ਦਲ ਨਾਲ ਕੋਈ ਬਹੁਤਾ ਰੌਲਾ ਰੱਪਾ ਨਹੀਂ ਗਾ ਹੁਣ ਹੈਗਾ। ਵੋਟਾਂ ਤੋਂ ਬਾਅਦ ਜਦੋਂ ਕਿਤੇ ਲੱਗਿਆ ਕਿ ਕਿਸੇ ਪਾਰਟੀ ਨਾਲ ਅਲਾਇੰਸ ਕਰਕੇ ਸਰਕਾਰ ਬਣ ਸਕਦੀ ਹੈ, ਗੱਠਜੋੜ ਕਰਕੇ ਬਣ ਸਕਦੀ ਹੈ, ਤਾਂ ਮੇਰਾ ਖਿਆਲ ਹੈ ਇੱਕ ਮਿੰਟ ਨਹੀਂ ਲੱਗਣਾ ਬੀਜੇਪੀ ਤੇ ਅਕਾਲੀ ਦਲ ਨੂੰ ਮੁੜ ਤੋਂ ਇਕੱਠੇ ਹੁੰਦਿਆਂ। ਸੋ ਇਹ ਰਲ ਕੇ ਸਰਕਾਰ ਬਣਾ ਸਕਦੇ ਨੇ। ਸੋ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਿੱਧੇ ਰੂਪ ਦੇ ਵਿੱਚ ਅਕਾਲੀ ਦਲ ਨੂੰ ਨਾ ਪੈਣ, ਪਰ ਅਸਿੱਧੇ ਰੂਪ ਦੇ ਵਿੱਚ ਫਾਇਦਾ ਉਹਨਾਂ ਨੂੰ ਵੀ ਜ਼ਰੂਰ ਹੋਏਗਾ। ਜੇਕਰ ਬਹੁਮਤ ਕਿਸੇ ਨੂੰ ਨਹੀਂ ਮਿਲਦਾ 10 ਮਾਰਚ ਨੂੰ, ਤੇ ਜੇਕਰ ਗੱਠਜੋੜ ਦੀ ਗੱਲ ਚੱਲਦੀ ਹੈ ਤਾਂ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਕਰ ਸਕਦਾ
ਜੀ। ਕਾਲਰ ਨੇ ਆਪਣੇ ਨਾਲ ਇੱਕ ਉਹਨਾਂ ਦੀ ਗੱਲ ਸੁਣ ਲਈ ਹੈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ੍ਰੀ ਅਕਾਲ, ਮੇਰਾ ਵੀਰ ਜੀ ਨੂੰ ਸਵਾਲ ਹੈ ਕਿ ਕੈਪਟਨ ਸਾਹਿਬ ਪਿੰਡਾਂ 'ਚ ਗਏ ਵੋਟਾਂ ਮੰਗਣ ਜਾਂ ਨਹੀਂ, ਉੱਥੇ ਆਪਣੇ ਘਰੇ ਕਿਤੇ ਬੈਠੇ ਨੁਕਰੇ?
ਕੀ ਕੈਪਟਨ ਸਾਹਿਬ ਦੀਆਂ ਕੀ ਗਤੀਵਿਧੀਆਂ ਨੇ ਪੰਜਾਬ ਦੇ ਵਿੱਚ ਵੋਟਰਾਂ ਨੂੰ ਭਰਮਾਉਣ ਦੇ ਲਈ ਜਾਂ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਕੀ ਉਹ ਐਕਟੀਵਿਟੀਜ਼ ਕਰ ਰਹੇ ਨੇ?
ਗਰੇਵਾਲ ਸਾਹਿਬ, ਅਜੇ ਤੱਕ ਉਹਨਾਂ ਵੱਲੋਂ ਕੋਈ ਖੁੱਲ੍ਹ ਕੇ ਵੱਡਾ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਹਲੇ। ਪਟਿਆਲਾ ਦੇ ਵਿੱਚ ਉਹਨਾਂ ਦੀਆਂ ਅੱਜ ਵੀ ਮੀਟਿੰਗਾਂ ਨੇ ਕੁਛ ਰੱਖੀਆਂ ਹੋਈਆਂ। ਸੋ ਪਟਿਆਲਾ ਦੇ ਵਿੱਚ ਜ਼ਰੂਰ ਉਹਨਾਂ ਨੇ ਚੋਣ ਪ੍ਰਚਾਰ ਦਾ ਆਗਾਜ਼ ਜਿਹੜਾ ਉਹ ਕਰ ਦਿੱਤਾ ਹੈ, ਪਰ ਹੋਰ ਹਲਕਿਆਂ ਤੋਂ ਅਜੇ ਉਹਨਾਂ ਦੀ ਕੋਈ ਰਿਪੋਰਟ ਨਹੀਂ ਆਈ। ਪਟਿਆਲਾ ਦੇ ਵਿੱਚ ਵੀ 3-4 ਕੁ ਥਾਵਾਂ ਤੇ ਗਏ ਨੇ, ਹਾਲਾਂਕਿ ਉਹਨਾਂ ਦੇ ਪਤਨੀ ਪ੍ਰਨੀਤ ਕੌਰ ਸੁਨੇਹਿਆਂ ਦੇ ਰਾਹੀਂ ਫੋਨ ਕਾਲਜ ਦੇ ਰਾਹੀਂ ਲੋਕਾਂ ਨੂੰ ਸੁਨੇਹੇ ਜ਼ਰੂਰ ਲਾ ਰਹੇ ਨੇ। ਕਾਂਗਰਸ ਦੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ, ਪਰ ਉਹ ਖੁੱਲ੍ਹ ਕੇ ਨਹੀਂ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਚਾਰ ਕਰ ਰਹੇ, ਪਰ ਉਹਨਾਂ ਦੀ ਬੇਟੀ ਪ੍ਰਚਾਰ ਕਰ ਰਹੀ ਹੈ ਪ੍ਰਨੀਤ ਕੌਰ, ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਉਹ ਕਾਂਗਰਸ ਦੇ MP ਨੇ। ਸੋ ਇਸ ਕਰਕੇ ਜੇ ਉਹਨਾਂ ਨੇ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ ਕਰਨਾ ਹੈ ਤਾਂ ਉਹਨਾਂ ਨੂੰ ਬਤੌਰ MP ਅਸਤੀਫਾ ਦੇਣਾ ਪਏਗਾ, ਤੇ ਜੇਕਰ ਉਹਨਾਂ ਨੂੰ ਕਾਂਗਰਸ ਪਾਰਟੀ ਜੋ ਕੱਢਦੀ ਹੈ ਤਾਂ ਫਿਰ ਉਹ ਖੁੱਲ੍ਹ ਕੇ ਪ੍ਰਚਾਰ ਕਰ ਸਕਦੇ ਨੇ, ਫਿਰ ਉਹਨਾਂ ਨੂੰ ਅਸਤੀਫਾ ਦੇਣ ਦੀ ਵੀ ਲੋੜ ਨਹੀਂ ਪਏਗੀ। ਸੋ ਇਸ ਕਰਕੇ ਅਸਿੱਧੇ ਰੂਪ ਦੇ ਵਿੱਚ ਪ੍ਰਨੀਤ ਕੌਰ ਪ੍ਰਚਾਰ ਕਰ ਰਹੇ ਨੇ, ਤੇ ਸਿੱਧੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਬੇਟੀ ਜੈ ਇੰਦਰ ਕੌਰ ਨੇ ਜਿਹੜੇ ਉਹ ਪਟਿਆਲਾ ਦੇ ਵਿੱਚ ਪ੍ਰਚਾਰ ਕਰ ਰਹੇ ਨੇ
ਜੀ। ਤੇ ਅਗਲੀ ਖਬਰ ਵੱਲ ਚੱਲਾਂਗਾ, ਸੰਤ ਸਮਾਜ ਵੱਲੋਂ ਜੋ ਅਕਾਲੀਆਂ ਨੂੰ ਸਪੋਰਟ ਦੇਣ ਦੀ ਗੱਲ ਕੀਤੀ ਗਈ ਹੈ, ਇਹਦੇ ਨਾਲ ਕਿੰਨਾ ਫਰਕ ਪੈ ਸਕਦਾ?
ਗਰੇਵਾਲ ਸਾਹਿਬ, ਦੇਖੋ ਬਹੁਤ ਚਿਰ ਤੋਂ ਇਹ ਕਿਹਾ ਜਾਂਦਾ ਹੈ ਕਿ ਸੰਤ ਸਮਾਜ ਦੇ ਜਿਹੜੇ ਮੁਖੀ ਨੇ ਬਾਬਾ ਹਰਨਾਮ ਸਿੰਘ ਖਾਲਸਾ, ਸੋ ਉਹਨਾਂ ਵੱਲੋਂ ਜਿਹੜੇ ਹਰਨਾਮ ਸਿੰਘ ਧੂਮਾ ਨੇ ਉਹਨਾਂ ਵੱਲੋਂ ਪਹਿਲਾਂ ਹੀ ਉਹ ਬਾਦਲਾਂ ਦੇ ਖੇਮੇ 'ਚ ਮੰਨੇ ਜਾਂਦੇ ਨੇ। ਸੋ ਉਹਨਾਂ ਨੇ ਅੱਜ ਬਾਬੇ ਸ਼ਹੀਦਾਂ ਸਮਸਤੀਪੁਰ ਜਲੰਧਰ ਵਿਖੇ ਇੱਕ ਸੰਤ ਸਮਾਜ ਦਾ ਇਕੱਠ ਹੈ ਜਿਹੜਾ ਕੀਤਾ ਹੈ। ਸੋ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਇਕੱਤਰਤਾ ਹੋਈ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਸੰਤ ਸਮਾਜ ਦੀ ਇਕੱਤਰਤਾ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਹਲਚਲ ਪੈਦਾ ਕਰ ਸਕਦੀ ਹੈ ਕਿਉਂਕਿ ਇਸ ਕੱਟ ਚ ਮਾਝੇ ਤੋਂ ਮਾਲਵੇ ਤੋਂ ਤੇ ਦੁਆਬੇ ਤੋਂ ਸੰਤ ਸਮਾਜ ਪੁੱਜਿਆ ਸੀ। ਸੋ ਸਮੂਹ ਸੰਤ ਸਮਾਜ ਵੱਲੋਂ ਇਕੱਠ ਦੇ ਵਿੱਚ ਇੱਕ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਉਹ ਫੈਸਲਾ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਖੁੱਲ ਕੇ ਹਮਾਇਤ ਕੀਤੀ ਜਾਵੇ। ਸੋ ਇਹਦੀ ਜਿਹੜੀ ਜਾਣਕਾਰੀ ਹੈ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਹੀ ਦਿੱਤੀ ਗਈ ਹੈ। ਸੋ ਮੀਟਿੰਗ ਵਿੱਚ ਹਾਜ਼ਰ ਸਮੂਹ ਸੰਤ ਮਹਾਂਪੁਰਸ਼ਾਂ ਨੇ ਸਰਬਸੰਮਤੀ ਨਾਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਜਿਹੜਾ ਐਲਾਨ ਹੈ ਉਹਨਾਂ ਨੇ ਕੀਤਾ। ਇਹਦਾ ਫਾਇਦਾ ਕਿੰਨਾ ਕੁ ਹੋਏਗਾ ਵੱਖਰੀ ਗੱਲ ਹੈ, ਪਰ ਘੱਟੋ ਘੱਟ ਖਬਰਾਂ ਜ਼ਰੂਰ ਕੱਲ ਨੂੰ ਇਹ ਸਾਰੇ ਕਿਤੇ ਅਖਬਾਰਾਂ ਦੇ ਵਿੱਚ ਛਪ ਜਾਣਗੀਆਂ।
ਤੇ ਜਿਹੜੇ ਟਕਸਾਲੀ ਲਗਾਤਾਰ ਪਾਣੀ ਪੀ ਪੀ ਅਕਾਲੀਆਂ ਨੂੰ ਕੋਸਦੇ ਰਹੇ ਨੇ, ਗੱਜ ਗੱਜ ਲੰਮੀਆਂ ਗਾਲਾਂ ਕੱਢਦੇ ਰਹੇ ਨੇ, ਉਹਨਾਂ ਦਾ ਕਿਸੇ ਦਾ ਕੋਈ ਪ੍ਰਤੀਕਰਮ ਆਇਆ ਹੋਵੇ?
ਨਹੀਂ ਗਰੇਵਾਲ ਸਾਹਿਬ, ਹਾਲੇ ਤਾਂ ਨਹੀਂ ਆਇਆ, ਪਰ ਜਿਹੜੇ ਚਾਹੇ ਉਹ ਰਣਜੀਤ ਸਿੰਘ ਢੱਡਰੀਆਂ ਵਾਲਾ ਦੀ ਗੱਲ ਕਰ ਲਈਏ, ਉਹ ਹਮੇਸ਼ਾ ਹੀ ਅਕਾਲੀ ਦਲ ਦੇ ਉਲਟ ਬੋਲਦੇ ਰਹੇ ਨੇ, ਤੇ ਜਾਂ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕਰ ਲਈਏ, ਉਹ ਵੀ ਅਕਾਲੀ ਦਲ ਦੇ ਖਿਲਾਫ਼ ਹੀ ਭੁਗਤਦੇ ਰਹੇ ਨੇ। ਸੋ ਇਹ ਲੋਕ ਤਾਂ ਪਹਿਲਾਂ ਵੀ ਅਕਾਲੀ ਦਲ ਦੇ ਨਾਲ ਹੀ ਸੀ। ਸੋ ਇਹਨਾਂ ਦੇ ਖੁੱਲ੍ਹ ਕੇ ਐਲਾਨ ਕਰਨ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੀ ਕੋਈ ਸਥਿਤੀ ਹੈ ਜਿਹੜੀ ਉਹ ਬੜੀ ਮਜ਼ਬੂਤ ਹੋਏਗੀ, ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਸਥਿਤੀ ਬਹੁਤ ਕਮਜ਼ੋਰ ਹੈ। ਇਸ ਵੇਲੇ ਵਾਕਈ ਅਕਾਲੀ ਦਲ ਪੰਜਾਬ ਦੇ ਵਿੱਚ ਤੀਜੇ ਨੰਬਰ ਤੇ ਚੱਲ ਰਿਹਾ ਹੈ। ਜਿਹੜੀ ਲੜਾਈ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਹੀ ਹੈ। ਅਕਾਲੀ ਦਲ ਗਰੇਵਾਲ ਸਾਹਿਬ ਹੱਲੇ ਵੀ ਤੀਜੇ ਨੰਬਰ ਤੇ ਹੀ ਚੱਲ ਰਿਹਾ
ਜੀ। ਸੋ ਮੈਂ ਕੁਛ ਸੰਦੇਸ਼ ਸ਼ਰਮਾ, ਉਸ ਤੋਂ ਬਾਅਦ ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ ਇਸ ਸਮੇਂ ਚੰਨੀ ਦੀ ਕੀ ਸਥਿਤੀ ਹੈ ਔਰ ਉਹਦੇ ਬਾਰੇ ਥੋੜਾ ਤੁਹਾਡੇ ਤੋਂ ਜਾਣਨਾ ਚਾਹਾਂਗਾ ਤੇ ਥੋੜੀ ਜਿਹੀਆਂ ਖਬਰਾਂ ਆਪਣੇ ਐਡਵਰਟਾਈਜ਼ਮੈਂਟ ਤੋਂ ਬਾਅਦ ਦੇ ਵਿੱਚ। ਔਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਸੰਧੂ ਰੈਨੋਵੇਸ਼ਨ ਦਾ ਨੰਬਰ 4379950111 ਇਹ ਸੰਧੂ ਰੈਨੋਵੇਸ਼ਨ ਦਾ ਨੰਬਰ ਹੈ। 4379950111 ਦੇ ਤੁਸੀਂ ਕਾਲ ਕਰਨੀ ਹੈ ਅਗਰ ਤੁਸੀਂ ਘਰ ਦਾ ਡਰਾਈਵੇ ਕੰਕਰੀਟ ਦਾ ਬਣਾਉਣਾ ਜਾਂ ਫਿਰ ਆਪਣੀ ਲੀਗਲ ਬੇਸਮੈਂਟ ਬਣਵਾਉਣੀ ਹੈ, ਕੋਈ ਕੰਸਟਰਕਸ਼ਨ ਦਾ ਕੰਮ ਹੈ, 4379950111। ਖੰਨਾ ਲਾ ਆਫਿਸ ਦਾ ਨੰਬਰ ਹੈ 9058668888, 9058668888। ਅਤੇ ਜਸਵਿੰਦਰ ਸਿੱਖ ਹੋ ਰਵਿੰਦਰ ਦੇ ਏਰੀਏ 'ਚ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਚਾਹੁੰਦੇ ਹੋ, 519-981-1579, 519-981-1579, 519-981-1579 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਹਰਚਰਨ ਗਰੋਵਰ 9052470193 ਇਹਨਾਂ ਦਾ ਨੰਬਰ ਹੈ। 7985 ਡਰਾਈਵ ਯੂਨਿਟ ਨੰਬਰ 214 ਸਥਿਤ ਨੇ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਜੀ ਨਾਲ ਕੁਝ ਮਿੰਟਾਂ ਦੀ ਗੱਲਬਾਤ ਕਰਾਂਗਾ। 905-452-0000 ਇਹਨਾਂ ਦਾ ਨੰਬਰ ਹੈ। ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501, 647-409-7501। ਡਾਕਟਰ ਹਰੀਸ਼ ਵਰਮਾ ਜੀ, ਆਯੁਰਵੈਦ ਰਾਹੀਂ ਤੁਸੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਅਪੁਆਇੰਟਮੈਂਟ ਦੇ ਲਈ ਕਾਲ ਕਰਨੀ ਹੈ 647-276-1111, 647-276-1111। ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਵਿੰਦਰ ਚੀਮਾ 416-749-9596, 416-749-9596, 416-749-9596 ਰਿਕ ਚੀਮਾ ਅਤੇ ਮਨਵਿੰਦਰ ਚੀਮਾ ਜੀ ਦਾ ਨੰਬਰ ਹੈ। ਔਰ ਤੇਜਿੰਦਰ ਫਤਿਹਪੁਰ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਨੇ, ਅਸੀਂ ਕੁਝ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਜੀ। ਤੇਜਿੰਦਰ
ਜੀ, ਬਿਲਕੁਲ, ਚਰਨਜੀਤ ਸਿੰਘ ਚੰਨੀ ਆਪਦੇ ਹਲਕੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਚੋਣ ਪ੍ਰਚਾਰ ਕਰ ਰਹੇ ਨੇ, ਵੱਖ ਵੱਖ ਹਲਕਿਆਂ ਦੇ ਵਿੱਚ ਜਾ ਰਹੇ ਨੇ। ਸੋ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਔਰ 2 ਸੀਟਾਂ ਤੋਂ ਚਰਨਜੀਤ ਸਿੰਘ ਚੰਨੀ ਖੜੇ ਨੇ। ਔਰ ਉਹਨਾਂ ਦਾ ਬਿਆਨ ਹੈ ਜਿਹੜਾ ਅੱਜ ਆਇਆ, ਕਿਉਂਕਿ ਜਲੰਧਰ ਦੇ ਵਿੱਚ ਅੱਜ ਇੱਕ ਉਹਨਾਂ ਦਾ ਪ੍ਰੋਗਰਾਮ ਸੀ, ਉੱਥੇ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਆਮ ਆਦਮੀ ਪਾਰਟੀ ਸੂਟ ਕਰਦੀ ਹੈ ਤੇ ਭਾਜਪਾ ਦਾ ਟਾਰਗੇਟ ਹੈ ਕਿ ਆਪ ਨੂੰ ਹਵਾ ਦਿਓ ਤਾਂ ਕਿ ਉਹ 24-30 ਸੀਟਾਂ ਨੇ ਜਿਹੜੀਆਂ ਉਹ ਲੈ ਲਵੇ, ਜਿਸ ਨਾਲ ਪੰਜਾਬ ਵਿੱਚ ਤਿਕੋਣਾ ਬਹੁਮਤ ਆ ਜਾਵੇ ਤਾਂ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਗਵਰਨਰ ਰਾਜ ਲਾ ਕੇ ਰਾਜ ਕਰ ਸਕੇ। ਸੋ ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਲੰਧਰ ਦੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਜਿਹੜੇ ਕਾਂਗਰਸੀ ਉਮੀਦਵਾਰ ਸੀ ਰਜਿੰਦਰ ਬੇਰੀ, ਉਹਨਾਂ ਦੇ ਪੱਖ ਦੇ ਵਿੱਚ ਰਾਮਾ ਮੰਡੀ ਦੇ ਵਿੱਚ ਇੱਕ ਰੈਲੀ ਆਯੋਜਨ ਕੀਤੀ ਸੀ। ਉਹਨੂੰ ਸੰਬੋਧਨ ਰੈਲੀ ਨੂੰ ਕਰਦਿਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ, ਉਹਨਾਂ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਦੀ ਗੱਠਜੋੜ ਸਰਕਾਰ ਨੇ ਸੂਬੇ ਵਿੱਚ 10 ਸਾਲ ਰਾਜ ਕੀਤਾ, ਉਸ ਦੌਰਾਨ ਸੁਖਬੀਰ ਬਾਅਦ ਦੁਪਹਿਰ 12 ਵਜੇ ਦੁਕਾਨ ਖੋਲਦਾ ਸੀ। ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਆਏ ਜਿਹੜੇ ਸ਼ਾਮ ਨੂੰ 4 ਵਜੇ ਦੁਕਾਨ ਬੰਦ ਕਰ ਦਿੰਦੇ ਸੀ, ਜਦੋਂ ਕਿ ਭਗਵੰਤ ਮਾਨ ਸ਼ਾਮ ਨੂੰ 6 ਵਜੇ ਬੰਦ ਕਰਦਾ ਹੈ। ਉਹਨਾਂ ਕਿਹਾ ਕਿ ਆਪ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਤੇ ਵਿਅੰਗ ਵੀ ਕੱਸੇ ਨੇ, ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੈ। ਸੋ ਕੰਨੀ ਨੇ ਕਿਹਾ ਹੈ ਕਿ ਮੈਂ 24 ਘੰਟੇ ਜਾਗਦਾ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹਾਂ, ਇਸ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ 111 ਦਿਨ ਦੇ ਵਿੱਚ ਮੈਂ ਬਹੁਤ ਕੰਮ ਕੀਤੇ ਨੇ ਬਤੌਰ ਮੁੱਖ ਮੰਤਰੀ
ਜੀ। ਔਰ ਕਾਲਰ ਨੇ ਸਾਡੇ ਨੇ ਇੱਕ ਉਹਨਾਂ ਦੀ ਗੱਲ ਸੁਣ ਲਈ ਸਵਾਗਤ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਦੀਸ਼ਾ ਜੀ।
ਸਤਿ ਸ਼੍ਰੀ ਅਕਾਲ ਜੀ।
ਤੇਜਿੰਦਰ ਜੀ, ਮੈਂ ਪੁੱਛ ਰਿਹਾ ਸਿੱਧੂ ਦੀ ਫੇਵਰ ਚ ਪ੍ਰਗਟ ਬੋਲਦਾ ਕੁਛ ਨਹੀਂ ਬੋਲਦਾ? ਅੱਜ ਮੈਂ ਹੁਣੇ ਦੇਖਦਾ ਲਾਈਵ ਆ ਰਿਹਾ ਸੀਗਾ, ਉਹਨੇ ਕੀ ਚੁੱਪ ਤੋੜੀ ਹੈ, ਫੇਵਰ ਚ ਬੋਲਣ ਦੀ ਕੀਤੀ ਹੈ ਜਾਂ ਕਾਂਗਰਸ ਦੀ ਗੱਲ ਕਰ ਰਿਹਾ? ਪ੍ਰਗਟ ਸਿੰਘ ਜਲੰਧਰ ਦਾ ਕਾਂਗਰਸੀ ਉਮੀਦਵਾਰ
ਜੀ,
ਇਹ ਕੀ ਸੋਚਦੇ ਉਹਦੇ ਬਾਰੇ ਤੁਸੀਂ?
ਸਾਹਿਬ, ਕੋਈ ਵੀ ਲੀਡਰ ਉਹਨਾਂ ਦੇ ਖਿਲਾਫ ਨਹੀਂ ਬੋਲ ਰਿਹਾ। ਈਵਨ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਹੈ ਕਿ ਪੂਰੀ ਤਾਕਤ ਹੋਏਗੀ ਨਵਜੋਤ ਸਿੰਘ ਸਿੱਧੂ ਦੇ ਕੋਲ ਸਰਕਾਰ ਦੇ ਦੌਰਾਨ। ਸੋ ਉਹਨਾਂ ਨੂੰ ਸਾਰੇ ਭਰਮਾ ਰਹੇ ਨੇ ਤਾਂ ਕਿ ਵੋਟਾਂ ਤੋਂ ਪਹਿਲਾਂ ਕੋਈ ਪੁੱਠੇ ਸਿੱਧੇ ਬਿਆਨ ਨੇ ਜਿਹੜੇ ਉਹ ਜਾਰੀ ਨਾ ਕਰਨ ਨਵਜੋਤ ਸਿੱਧੂ। ਸੋ ਇਸ ਕਰਕੇ ਬੀਤੇ ਦਿਨੀ ਸੁਖਜਿੰਦਰ ਰੰਧਾਵਾ ਹੋਰਾਂ ਨੇ ਵੀ ਕਿਹਾ ਸੀ ਕਿ ਉਹਨਾਂ ਦੀਆਂ ਰਗਾਂ ਦੇ ਵਿੱਚ ਕਾਂਗਰਸ ਦਾ ਖੂਨ ਦੌੜਦਾ ਹੈ ਤੇ ਉਹ ਬਹੁਤ ਸੀਨੀਅਰ ਆਗੂ ਨੇ, ਉਹਨਾਂ ਦੀ ਸਲਾਹ ਦੇ ਨਾਲ ਹੀ ਸਰਕਾਰ ਚੱਲੇਗੀ। ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਸਾਰੇ ਲੀਡਰਾਂ ਵੱਲੋਂ ਆ ਰਹੇ ਨੇ
ਜੀ।
ਗਰਵਾਲ
ਸਾਹਿਬ,
ਮੈਂ ਸਾਂਝਾ ਜੀ,
ਗੋ ਅਹੈਡ ਪਲੀਜ਼
ਜੀ। ਮੈਂ ਅਰੂਸਾ ਆਲਮ ਦਾ ਰਹਿ ਗਿਆ, ਆਪਾਂ ਉਹ ਵੀ ਸਾਂਝਾ ਕਰ ਦਈਏ ਕਿ ਅਰੂਸਾ ਆਲਮ ਦਾ ਇਸ ਦੌਰ ਚ ਇੱਕ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਤੇ ਖੁੱਲ ਕੇ ਬੋਲੇ ਅੱਜ। ਉਹਨਾਂ ਕਿਹਾ ਕਿ ਕਾਂਗਰਸ ਨੇ ਸਿਲਵਰ ਪਲੇਟ ਵਿੱਚ ਰੱਖ ਕੇ ਕੈਪਟਨ ਨੂੰ ਭਾਜਪਾ ਨੂੰ ਡਿਲੀਵਰ ਕਰਤਾ। ਅਰੂਸਾ ਨੇ ਕਿਹਾ ਹੈ ਕਿ ਕੈਪਟਨ ਅਤੇ ਸੋਨੀਆ ਗਾਂਧੀ ਇੱਕ ਦੂਜੇ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਨੇ, ਪਰ ਅਫਸੋਸ ਹੁਣ ਕਾਂਗਰਸ ਨੇ ਕੈਪਟਨ ਨੂੰ ਗਵਾ ਦਿੱਤਾ ਹੈ। ਸੋ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਅਰੂਸਾ ਆਲਮ ਦੇ ਨਾਲ ਅੱਜ ਕੁਝ ਪੱਤਰਕਾਰਾਂ ਨੇ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਦੀ ਜਿਹੜੀ ਬਰਬਾਦੀ ਹੋ ਰਹੀ ਹੈ, ਜਿਹੜੀ ਦੁਰਦਸ਼ਾ ਹੋ ਰਹੀ ਹੈ, ਉਹਦੇ ਪਿੱਛੇ ਉਹਨਾਂ ਦੇ ਆਪਣੇ ਕਰਮ ਤੇ ਮੇਰੀ ਬਾਦੂਆ ਵੀ ਸ਼ਾਮਲ ਹੈ। ਸੋ ਇਹ ਅਰੂਸਾ ਆਲਮ ਨੇ ਬਿਆਨ ਦਿੱਤਾ ਹੈ ਕਿ ਮੇਰੀ ਬਾਦੂਆ ਹੈ ਜਿਹੜੀ ਉਹ ਕਾਂਗਰਸ ਨੂੰ ਲੱਗੀ ਹੈ
ਜੀ। ਹਲਕਾ ਦਾਖਾ ਤੋਂ ਮਨਪ੍ਰੀਤ ਅਯਾਲੀ ਦਾ ਕੀ ਹਾਲ ਹੈ?
ਗਰੇਵਾਲ ਸਾਹਿਬ, ਮਨਪ੍ਰੀਤ ਅਯਾਲੀ ਦੀ ਕੋਈ ਬਹੁਤੀ ਮਾੜੀ ਸਥਿਤੀ ਨਹੀਂ ਹੈਗੀ ਔਰ ਉੱਥੋਂ ਕੈਪਟਨ ਸੰਦੀਪ ਸੰਧੂ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ OSD ਹੁੰਦੇ ਸੀ, ਉਹ ਕਾਂਗਰਸ ਵੱਲੋਂ ਨੇ, ਉਹਨਾਂ ਨੇ ਪਹਿਲੇ ਦਿਨ ਹੀ ਕੈਪਟਨ ਅਮਰਿੰਦਰ ਦਾ ਸਾਥ ਛੱਡਤਾ ਸੀ, ਮੁੜ ਕੇ ਉਹ ਸੁਖਜਿੰਦਰ ਰੰਧਾਵਾ ਦੀ ਝੋਲੀ ਜਾ ਬੈਠੇ ਸੀ। ਸੋ ਉਹ ਉੱਥੇ ਉਹਨਾਂ ਨੂੰ ਟਿਕਟ ਵੀ ਮਿਲੀ ਹੈ, ਪ੍ਰਚਾਰ ਵੀ ਕਰ ਰਹੇ ਨੇ, ਖੈਰ ਉਹਨਾਂ ਨੇ ਕੰਮ ਵੀ ਕਰਾਏ ਸੀ। ਪਰ ਮਨਪ੍ਰੀਤ ਅਯਾਲੀ ਨੇ ਅਕਾਲੀ ਸਰਕਾਰ ਹੁੰਦਿਆਂ ਜਦੋਂ ਕਾਫੀ ਉਹਨਾਂ ਨੇ ਕੰਮ ਕਰਾਏ ਸੀ, ਸੋ ਉੱਥੋਂ ਦਾ ਜਿਹੜਾ ਨੌਜਵਾਨ ਹੈ ਉਹ ਕਾਫੀ ਹੱਦ ਤੱਕ ਮਨਪ੍ਰੀਤ ਅਯਾਲੀ ਨਾਲ ਜੁੜਿਆ ਹੋਇਆ। ਸੋ ਉੱਥੇ ਟਫ ਫਾਈਟ ਹੈ ਗਰੇਵਾਲ ਸਾਹਿਬ, ਇੱਕ ਪਾਸੜ ਨਹੀਂ ਹੈ ਉੱਥੇ
ਜੀ। ਅੱਛਾ, ਮੈਂ ਅੰਤ ਦੇ ਵਿੱਚ ਇੱਕ ਦੋ ਕਾਲਾਂ ਵੀ ਤੁਹਾਡੀਆਂ ਲੈਣੀਆਂ ਚਾਹਾਂਗਾ ਇਸ ਵਿਸ਼ੇ ਦੇ ਉੱਤੇ। ਆਪਣੇ ਤੇਜਿੰਦਰ, ਮੈਂ ਤੁਹਾਨੂੰ ਵੀ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ ਜਿਹੜੇ ਓਵਰਸੀਜ਼ ਨੇ ਸਾਡੇ, ਤੁਹਾਨੂੰ, ਤੁਸੀਂ ਪੰਜਾਬ ਤੋਂ ਸਾਡੇ ਨਾਲ ਗੱਲਾਂ ਕਰਦੇ, ਤੁਸੀਂ ਦੇਖਦੇ ਹੋ ਕਿ ਲੋਕ ਕਿੰਨੇ ਦਿਲਚਸਪੀ ਲੈਂਦੇ ਨੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਭਾਰਤ ਦੀ ਪੋਲੀਟਿਕਸ ਦੇ ਵਿੱਚ, ਅਤੇ ਕਿੰਨੀਆਂ ਗੱਲਾਂ ਕਰਦੇ ਆ ਕਿ ਅਸੀਂ ਉਹਨੂੰ ਜਿਤਾਉਣਾ, ਅਸੀਂ ਉਹਨੂੰ ਹਰਾਉਣਾ ਹੈ। ਅਤੇ ਇੱਥੇ ਜਿਹੜੇ NRI ਨੇ, ਜਿਹੜੇ ਇੰਡੀਅਨ ਸਿਟੀਜ਼ਨ ਨੇ, ਉਹਨਾਂ ਕੋਲ ਹੱਕ ਹੈ ਕਿ ਉਹ ਵੋਟ ਆਪਣੀ ਪਾ ਸਕਦੇ ਨੇ। ਚੋਣ ਕਮਿਸ਼ਨ ਦੇ ਵੈਬਸਾਈਟ ਦੇ ਉੱਤੇ ਜਾ ਕੇ ਫਾਰਮ 6A ਭਰਨਾ ਹੁੰਦਾ ਅਤੇ ਉਸ ਤੋਂ ਬਾਅਦ ਆਪਣੀ ਵੋਟ ਆ ਜਿਹੜੀ ਉਹ ਮੇਲ ਕਰਨੀ ਹੁੰਦੀ ਹੈ। ਸੋ ਇਹ ਲੋਕਾਂ ਦੇ ਵਿੱਚ ਇੱਥੇ ਬਹੁਤ ਘੱਟ ਦਿਲਚਸਪੀ ਹੈ, ਜਿਹੜੇ ਸਟਿਲ ਇੰਡੀਅਨ ਸਿਟੀਜ਼ਨ ਨੇ ਉਹਨਾਂ ਦੇ ਵਿੱਚ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ ਕਿ ਉਹ ਆਪਣੀਆਂ ਵੋਟਾਂ ਪਾਉਣ। ਔਰ ਬਹੁਤ ਸਾਰੇ ਵੋਟਰ ਨੇ ਜਿਹੜੇ ਇੱਥੇ ਨੇ। ਸੋ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਕਿ ਜਿਹੜੇ ਬਿਲਕੁਲ NRI ਨੇ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਕਿ ਚੋਣ ਕਮਿਸ਼ਨ ਦੇ ਵੈਬਸਾਈਟ ਉੱਤੇ ਜਾ ਕੇ ਫਾਰਮ ਏ ਆ ਜਿਹੜਾ ਉਸ ਨੂੰ ਉਹ ਭਰ ਕੇ ਆਪਣੀ ਵੋਟ ਪਾਉਣ ਜਾਂ ਆਪਣੀ ਵੋਟ ਨੂੰ ਕੀਮਤੀ ਸਮਝਦੇ ਹੋਣ?
ਬਿਲਕੁਲ ਗਰੇਵਾਲ ਸਾਹਿਬ, ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਸੋਚਦੇ ਹਾਂ ਕਿ ਜਿਹੜੇ NRI ਨੇ ਉਹ ਜ਼ਿਆਦਾ ਸੁਹਿਰਦ ਨੇ ਔਰ ਪੰਜਾਬ ਨੂੰ ਲੈ ਕੇ ਬਹੁਤ ਸੰਸੀਅਰ ਵੀ ਨੇ, ਪੰਜਾਬ ਦੀ ਉਹ ਮਿੰਟ ਮਿੰਟ ਦੀ ਪਲ ਪਲ ਦੀ ਖਬਰ ਰੱਖਦੇ ਨੇ, ਪੰਜਾਬ ਨਾਲ ਜੁੜੇ ਹੋਏ ਨੇ। ਸੋ ਉਹ ਅਵੇਅਰ ਨੇ, ਉਹਨਾਂ ਚ ਅਵੇਅਰਨੈਸ ਹੈ ਤੇ ਉਹ ਜਦੋਂ 2017 ਦੀ ਵੀ ਗੱਲ ਕਰ ਲਈਏ ਬਹੁਤ ਵੱਡੀ ਪੱਧਰ ਤੇ NRI ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀ। ਸੋ ਸਭ ਨੂੰ ਲੱਗਦਾ ਹੈ ਕਿ NRI ਵੱਡਾ ਰੋਲ ਹੈ ਜਿਹੜਾ ਅਦਾ ਕਰ ਸਕਦੇ ਨੇ, ਚਾਹੇ ਉਹ ਫੰਡਿੰਗ ਦੇ ਰੂਪ ਚ, ਚਾਹੇ ਉਹ ਆਪਣੇ ਯਾਰਾਂ ਦੋਸਤਾਂ ਜਾਂ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਫੋਨ ਕਰਕੇ ਉਹ ਕਰਨ, ਤੇ ਜੇਕਰ ਉਹ ਵੋਟ ਪਾ ਸਕਦੇ ਨੇ, ਮੈਨੂੰ ਤੁਹਾਡੇ ਕੋਲੋਂ ਹੀ ਪਤਾ ਲੱਗਿਆ ਹੈ, ਤੇ ਜੇ ਉਹਨਾਂ ਨੇ ਫਾਰਮ ਨਹੀਂ ਫਿਲ ਕੀਤਾ ਤਾਂ ਫਿਰ ਇਹ ਮੇਰਾ ਖਿਆਲ ਮੰਦਭਾਗੀ ਗੱਲ ਹੈ। ਤਾਂ ਫਿਰ ਜਦੋਂ ਆਪਾਂ ਖਬਰਾਂ ਦੇ ਦੌਰਾਨ ਕਾਲਜ ਓਪਨ ਕਰਦੇ ਹਾਂ ਤਾਂ ਜੇ ਉਹ ਫੋਨ ਤੇ ਆ ਕੇ ਪੰਜਾਬ ਦੀ ਸਿਆਸਤ ਬਾਰੇ ਜਾਂ ਜਿਹੜਾ ਉਹਦਾ ਮਨਪਸੰਦ ਨੇਤਾ ਉਹਨਾਂ ਦੇ ਬਾਰੇ ਉਹਨਾਂ ਦੇ ਹੱਕ ਚ ਬੋਲਦੇ ਨੇ ਜਾਂ ਦੂਜਿਆਂ ਦੇ ਖਿਲਾਫ਼ ਬੋਲਦੇ ਨੇ, ਤਾਂ ਫਿਰ ਉਹਨਾਂ ਦੇ ਕੋਲ ਸਿਰਫ ਗੱਲਾਂ ਹੀ ਨੇ, ਇਹਦਾ ਮਤਲਬ ਉਹ ਹਕੀਕਤ ਦੇ ਵਿੱਚ ਕੁਝ ਨਹੀਂ ਕਰਨਾ ਚਾਹ ਰਹੇ।
ਅੱਛਾ, 2017 ਦੇ ਮੁਕਾਬਲੇ ਇਸ ਵਾਰ ਫਿਰ ਵੀ ਕਾਫੀ ਚੰਗੇ ਨੰਬਰ ਨੇ 2017 ਚ, ਇਹ ਵਰਲਡ ਵਾਈਡ ਹੈ ਜਿੰਨੇ NRI ਵਾਸਤੇ, ਕੈਨੇਡਾ ਨਹੀਂ ਇਕੱਲਾ, ਅਮੈਰੀਕਾ, ਆਸਟ੍ਰੇਲੀਆ, ਯੂਰਪ, ਨਿਊਜ਼ੀਲੈਂਡ, ਜਿੱਥੇ ਕਿਤੇ ਵੀ ਨੇ ਉੱਥੇ ਵਸਦੇ ਨੇ। 2017 ਦੇ ਵਿੱਚ ਸਿਰਫ 364 ਓਵਰਸੀਜ਼ ਵੋਟਰ ਜਿਨ੍ਹਾਂ ਨੇ ਆਪਣਾ ਨਾਂ ਰਜਿਸਟਰ ਕਰਾਇਆ ਸੀ, ਇਹ ਫਾਰਮ ਭਰਿਆ ਸੀ, ਅਤੇ ਹੁਣ ਓਵਰਆਲ ਨੇ ਜਿਹੜੇ ਉਹ 1601 ਲੋਕਾਂ ਵੱਲੋਂ ਇਹ ਫਾਰਮ ਭਰਿਆ ਗਿਆ, ਅਤੇ ਇਹਦੇ 'ਚ ਜਿਹੜੇ ਗੁਰਦਾਸਪੁਰ ਦਾ ਏਰੀਆ ਉਹ ਸਭ ਤੋਂ ਅੱਗੇ ਹੈ। ਉੱਥੇ ਦੱਸਿਆ ਜਾ ਰਿਹਾ ਕਿ ਗੁਰਦਾਸਪੁਰ ਦੇ 396 ਲੋਕ ਨੇ ਵਰਲਡਵਾਈਡ ਜਿਨ੍ਹਾਂ ਨੇ ਆਪਣਾ ਓਵਰਸੀਜ਼ ਵੋਟਰ ਰਜਿਸਟਰ ਕਰਾਇਆ, ਅਤੇ ਇਹ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਦੇ 324 ਲੋਕ ਨੇ, ਅਤੇ ਤਰਨ ਤਾਰਨ ਦੇ 324 ਨੇ, ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 256 ਲੋਕ ਨੇ, ਅਤੇ ਮਾਨਸਾ ਦੇ ਵਿੱਚ ਸਿਰਫ ਇੱਕ ਨੇ ਓਵਰਸੀਜ਼ ਵੋਟਰ ਨੇ ਆਪਣੀ ਵੋਟ ਆ ਜਿਹੜੀ ਰਜਿਸਟਰਡ ਕਰਾਈ ਹੈ, ਬਾਕੀ ਹੋਰ ਕਿਤੇ ਕੋਈ ਅੰਕੜੇ ਨਹੀਂ ਮਿਲਦੇ ਗੇ। ਸੋ ਇੱਥੇ ਜਿੰਨੇ ਵੀ ਇੰਡੀਅਨ ਨੈਸ਼ਨਲ ਨੇ ਜਿਨ੍ਹਾਂ ਕੋਲ ਇੰਡੀਆ ਦਾ ਪਾਸਪੋਰਟ ਹੈ, ਇੰਡੀਆ ਦੇ ਸਿਟੀਜ਼ਨ ਨੇ, ਉਹ ਵੋਟ ਪਾ ਸਕਦੇ ਆ, ਉਹ ਆਪਣੀ ਵੋਟ ਰਜਿਸਟਰਡ ਕਰ ਸਕਦੇ ਨੇ, ਪਰ ਇਹਨਾਂ ਦੇ ਵਿੱਚ ਇੱਥੇ ਕੋਈ ਦਿਲਚਸਪੀ ਨਹੀਂ ਹੈ। ਇੱਥੇ ਬਸ ਸਿਰਫ ਔਰ ਸਿਰਫ ਰੇਡੀਓ ਦੇ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਫਲਾਣੇ ਨੂੰ ਜਿਤਾ ਦੇਣਾ, ਫਲਾਣੇ ਨੂੰ ਹਰਾ ਦੇਣਾ, ਫਲਾਣੇ ਨੂੰ ਆਹ ਕਰ ਦੇਣਾ, ਉਹ ਰੌਲਾ ਬਹੁਤ ਹੈ, ਪਰ ਆਪਣੀ ਵੋਟ ਆ ਜਿਹੜੀ ਉਹਨੂੰ ਉਹਦਾ ਇਸਤੇਮਾਲ ਕਰਨਾ ਮੇਰਾ ਖਿਆਲ NRI ਲੋਕ ਨੇ ਜਿਹੜੇ ਉਹ ਜ਼ਰੂਰੀ ਨਹੀਂ ਸਮਝਦੇ ਗੇ।
ਬਿਲਕੁਲ ਗਰੇਵਾਲ ਸਾਹਿਬ, ਫਿਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੰਟਰਫੇਰੈਂਸ ਕਰਨ ਜਾਂ ਡਿਬੇਟਾਂ ਕਰਨ, ਰੇਡੀਓ ਤੇ ਆ ਕੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਲੈਕਚਰ ਦੇਣ ਜਾਂ ਵੱਡੇ ਵੱਡੇ ਕਮੈਂਟ ਪਾਉਣ, ਕਿਉਂਕਿ ਜੇ ਉਹ ਸੁਹਿਰਦੇ ਨਹੀਂ ਹੈ ਇਸ ਗੱਲ ਨੂੰ ਲੈ ਕੇ, ਵੋਟ ਦੀ ਤਾਕਤ ਨਹੀਂ ਸਮਝਦੇ ਕਿ ਵੋਟ ਦੀ ਤਾਕਤ ਕਿੰਨੀ ਹੈ, ਜੇ ਉਹ ਬਦਲਾਅ ਚਾਹੁੰਦੇ ਨੇ ਤਾਂ ਆਪਦਾ ਬਣਦਾ ਹਿੱਸਾ ਉਹਨਾਂ ਦਾ ਸਿਰਫ ਵੋਟ ਹੈ, ਚਾਹੇ ਉਹ ਅਮੀਰ ਹੈ ਗਰੀਬ ਹੈ, ਹਰੇਕ ਦੀ ਵੋਟ ਦਾ ਇੱਕੋ ਜਿੰਨੀ ਵੈਲਿਊ ਹੈ। ਸੋ ਉਹਨਾਂ ਦਾ ਬਣਦਾ ਹਿੱਸਾ ਵੋਟ ਹੈ, ਜੇ ਉਹ ਹੀ ਨਹੀਂ ਪਾ ਰਹੇ ਤਾਂ ਬਦਲਾਅ ਕਾਹਦੇ ਨਾਲ ਆਉਣਾ
ਜੀ। ਸੋ ਥੈਂਕ ਯੂ ਤੇਜਿੰਦਰ, ਅਤੇ ਬਾਕੀ ਗੱਲਾਂ ਫਿਰ ਕੱਲ੍ਹ ਨੂੰ ਕਰਦੇ ਹਾਂ, ਅਤੇ ਅੱਜ ਇੰਨੀ ਹੀ ਗੱਲਬਾਤ, ਅਤੇ ਧੰਨਵਾਦ ਤੁਹਾਡਾ।
ਧੰਨਵਾਦ ਗਰੇਵਲ ਸਾਹਿਬ,
ਸ਼ੁਕਰੀਆ। ਅਤੇ ਹੁਣ ਮੈਂ ਕਮਰਸ਼ੀਅਲ ਬ੍ਰੇਕ ਲੈਣਾ, ਉਸ ਤੋਂ ਬਾਅਦ ਵਾਪਸ ਪਰਤੇ ਹਾਂ।
UK ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 6478495890 6478948590।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ। ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 6474097001 6474097501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਸਟਾਈਨਮੈਨਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 6475349030। ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ, ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 6475393020 ਤੇ ਸੰਪਰਕ ਕੀਤਾ ਜਾ ਸਕਦਾ ਹੈ। 6475393030।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477022023।
ਲਾਇਸੈਂਸ ਨੰਬਰ 10394
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ
ਸਟਨ ਗਰੁੱਪ ਰਿਐਲਟੀ ਐਕਸਪਰਟ ਨਾਲ ਕੰਮ ਕਰਦੇ ਜਸਤੂਰ ਜੀ 647-242-8667 ਇਮਾਨਦਾਰ ਅਤੇ ਮਿਹਨਤੀ ਰਿਐਲਟਰ ਜਸਤੂਰ ਜੀ ਬੜੇ ਲੰਬੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਨ ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜਸਤੂਰ ਜੀ ਨੂੰ ਅੱਜ ਹੀ ਕਾਲ ਕਰੋ 6472428667 ਜੀ ਹਾਂ 647-242-8667
ਪ੍ਰੋਗਰਾਮ ਖਬਰ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਸਵੇਰ ਸੀਮਾ ਬਿਆਨ ਜੀ ਉਹਨਾਂ ਨਾਲ ਕੁਝ ਗੱਲਾਂ ਕਰਦੇ ਹਾਂ ਉਸ ਤੋਂ ਬਾਅਦ ਇੱਥੋਂ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਔਰ ਸੀਮਾ ਜੀ ਅੱਜ ਮੈਂ ਇੱਕ ਪੋਸਟ ਸ਼ੇਅਰ ਕੀਤੀ ਹੈ ਫੇਸਬੁੱਕ ਪੋਸਟ ਗੁਰਪ੍ਰੀਤ ਸਹੋਤਾ ਵੈਨਕੂਵਰ ਤੋਂ ਪੱਤਰਕਾਰ ਨੇ ਉਹਨਾਂ ਨੇ ਇਹ ਪੋਸਟ ਆ ਜਿਹੜੀ ਪਾਈ ਸੀਗੀ ਕਿ ਅਫਗਾਨਿਸਤਾਨ ਤੋਂ ਬਹੁਤ ਸਾਰੇ ਕੁੱਤੇ ਅਤੇ ਬਿੱਲੀਆਂ 158 ਕੁੱਤੇ ਅਤੇ 146 ਬਿੱਲੀਆਂ ਨੂੰ ਇਮੀਗ੍ਰੇਸ਼ਨ ਦਿੱਤੀ ਗਈ ਹੈ ਇੱਥੇ ਉਹਨਾਂ ਨੂੰ ਲਿਆਂਦਾ ਗਿਆ ਇੱਥੇ ਅਤੇ ਜਿਹੜੇ ਅਫਗਾਨਿਸਤਾਨ ਦੇ ਪਰਿਵਾਰ ਆਏ ਨੇ ਜਿਨ੍ਹਾਂ ਨੂੰ ਇੱਥੇ ਰਿਫਿਊਜੀ ਸ਼ਰਨ ਦਿੱਤੀ ਹੈ ਅਤੇ ਉਹਨਾਂ ਨੂੰ ਮਿਲਾਉਣ ਦੇ ਲਈ 158 ਡੋਗਸ ਅਤੇ 146 ਕੈਟਸ ਉਹਨਾਂ ਨੂੰ ਵੈਨਕੂਵਰ ਦੇ ਏਅਰਪੋਰਟ ਦੇ ਉੱਤੇ ਲਿਆਂਦਾ ਗਿਆ ਅਤੇ ਫਿਰ ਉਹਨਾਂ ਨੂੰ ਆਪਣੇ ਮਾਲਕਾਂ ਤੱਕ ਪਹੁੰਚਾਇਆ ਜਾ ਰਿਹਾ ਕਿੰਨਾ ਕੇਅਰਿੰਗ ਕੰਟਰੀ ਹੈ ਸਾਡਾ ਹਨਾ
ਆਈ ਡੋਂਟ ਅੰਡਰਸਟੈਂਡ ਕਿ ਇਸ ਟਾਇਰ ਹੈ ਕਿ ਰਿਐਲਿਟੀ ਚ ਕੁਛ ਕਮੈਂਟ ਹੈ ਪਰ ਦੇਖੋ ਜੇ ਐਨੀਮਲ ਪ੍ਰੋਟੈਕਸ਼ਨ ਵਾਲੇ ਜਿਹੜੇ ਲੋਕ ਹੈ ਉਹ ਤਾਂ ਇਸ ਗੱਲ ਤੋਂ ਜਿਹੜੇ ਐਨੀਮਲ ਲਵਰਸ ਹੈ ਉਹ ਤਾਂ ਇਸ ਗੱਲ ਤੋਂ ਬਹੁਤ ਖੁਸ਼ ਹੁੰਦੇ ਕਿ ਦੇਖੋ ਅਸੀਂ ਇੰਨੀ ਵੀ ਇਹ ਵੀ ਹਿਊਮੈਨੀਟੇਰੀਅਨ ਜਿਹੜੀ ਅਸੀਂ ਇਹ ਫੀਲਿੰਗਸ ਹੈ ਉਹ ਰੱਖੀਆਂ ਹੋਈਆਂ ਈਵਨ ਫੋਰ ਐਨੀਮਲ ਬਿਕੋਜ਼ ਦੇਖੋ ਜਗਦੀਸ਼ ਜੀ ਆਈ ਡੋਂਟ ਨੋ ਕਿ ਕਿੱਥੇ ਅਸੀਂ ਸਟੈਂਡ ਕਰਦੇ ਹਾਂ ਜਦੋਂ ਤੁਸੀਂ ਇੱਕ ਫੈਮਿਲੀ ਚ ਇੱਕ ਐਨੀਮਲ ਨੂੰ ਪੈਟ ਬਣਾ ਕੇ ਲਿਆਉਂਦੇ ਹੋ ਤੁਹਾਡਾ ਫੈਮਿਲੀ ਮੈਂਬਰ ਬਣ ਜਾਂਦਾ ਜਦੋਂ ਉਹਨਾਂ ਦੀ ਫੈਮਿਲੀਆਂ ਵਿਛੜਦੀਆਂ ਤੇ ਫੈਮਿਲੀ ਦਾ ਵੀ ਬਹੁਤ ਬੁਰਾ ਹਾਲ ਹੁੰਦਾ ਤੇ ਐਨੀਮਲ ਦਾ ਵੀ ਬਹੁਤ ਬੁਰਾ ਹਾਲ ਹੁੰਦਾ ਸੋ ਆਈ ਡੋਂਟ ਵਾਂਟ ਟੂ ਕਮੈਂਟ ਔਨ
ਇਟ ਤੁਸੀਂ ਕਮੈਂਟ ਨਾ ਕਰੋ ਮੈਂ ਕਮੈਂਟ ਕਰ ਦੇਣਾ ਦੇਖੋ ਸਾਡਾ ਕੰਟਰੀ ਬਹੁਤ ਕੇਅਰਿੰਗ ਹੈ ਸਾਡੀ ਜਿਹੜੀ ਲਿਬਰਲ ਸਰਕਾਰ ਆ ਬਹੁਤ ਕੇਅਰਿੰਗ ਹੈ 158 ਡੋਗਸ ਤੇ 144 ਜਿਹੜਾ ਨੰਬਰ ਦਿੱਤਾ ਮੈਂ ਕੈਟਸ ਦਾ ਉਹਨਾਂ ਨੂੰ ਇਮੀਗ੍ਰੇਸ਼ਨ ਦਵਾ ਕੇ ਅਫਗਾਨਿਸਤਾਨ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਪਰ ਹਾਲੇ ਵੀ ਅਫਗਾਨਿਸਤਾਨ ਦੇ ਵਿੱਚ ਹੋਰ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਹੜੇ ਕੈਨੇਡਾ ਸਰਕਾਰ ਦੀ ਮਦਦ ਕਰਦੇ ਰਹੇ ਨੇ ਉਹਨਾਂ ਵੱਲੋਂ ਗੁਹਾਰ ਲਾਈ ਜਾ ਰਹੀ ਹੈ ਕਿ ਸਾਡੀ ਜਾਨ ਨੂੰ ਖਤਰਾ ਹੈ ਕਿ ਸਾਨੂੰ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਸਾਨੂੰ ਇਹ ਇੱਥੋਂ ਇਸ ਮੁਲਕ ਦੇ ਵਿੱਚੋਂ ਨਾਲ ਲੈ ਕੇ ਜਾਣਗੇ ਜਦੋਂ ਵੀ ਇੱਥੋਂ ਆਪਣਾ ਆਪਰੇਸ਼ਨ ਬੰਦ ਕਰਕੇ ਗਏ ਉਹ ਹਲੇ ਉੱਥੇ ਹੀ ਨੇ ਬਾਕੀ ਅਫਗਾਨਿਸਤਾਨ ਦੇ ਵਿੱਚ ਹਿੰਦੂ ਸਿੱਖ ਜਿਨ੍ਹਾਂ ਨੂੰ ਬਹੁਤ ਵਾਰ ਜਿਨ੍ਹਾਂ ਦੇ ਉੱਤੇ ਪਿਛਲੇ ਸਮਿਆਂ ਦੇ ਵਿੱਚ ਅਟੈਕ ਹੋਏ ਨੇ ਬੰਬਾਂ ਨਾਲ ਗੁਰਦੁਆਰਾ ਸਾਹਿਬਾਨ ਮੰਦਰ ਉਡਾਏ ਗਏ ਨੇ ਉਹਨਾਂ ਨੇ ਬਹੁਤ ਗਾਹਰ ਲਾਈ ਇੱਥੇ ਲੋਕਾਂ ਨੇ ਇਹ ਵੀ ਕਿਹਾ ਹੋਇਆ ਕਿ ਅਸੀਂ ਉਹਨਾਂ ਦੇ ਸਾਰਾ ਖਰਚਾ ਝੱਲਾਂਗੇ ਅਸੀਂ ਉਹਨਾਂ ਨੂੰ ਇੱਕ ਵੀ ਪਬਲਿਕ ਦਾ ਪੈਸਾ ਜਿਹੜਾ ਉਹ ਗਵਰਨਮੈਂਟ ਦਾ ਪੈਸਾ ਨਹੀਂ ਉਹਨਾਂ 'ਤੇ ਖਰਚ ਆਉਣ ਦੇਵਾਂਗੇ ਅਤੇ ਉਹਨਾਂ ਦੀ ਜਾਨ ਨੂੰ ਉੱਥੇ ਖਤਰਾ ਉਹਨਾਂ ਨੂੰ ਕੱਢਿਆ ਲਵੇ ਪਰ ਉਹਨਾਂ ਵਾਸਤੇ ਜਗ੍ਹਾ ਨਹੀਂ ਹੈ ਕੈਨੇਡਾ ਦੇ ਵਿੱਚ ਪਰ ਹਾਂ ਅਸੀਂ ਇੰਨੇ ਕੁ ਕੇਅਰਿੰਗ ਹੈ ਕਿ ਅਸੀਂ 158 ਡੋਗੀਜ਼ ਅਤੇ 144 ਜਿਹੜੀਆਂ ਬਿੱਲੀਆਂ ਉਹਨਾਂ ਨੂੰ ਇੱਥੇ ਇਮੀਗ੍ਰੈਂਟ ਬਣਾ ਕੇ ਲੈ ਕੇ ਆਉਂਦਾ ਤਾਂ ਜੋ ਕਿ ਆਪਣੇ ਮਾਪਿਆਂ ਨੂੰ ਮਿਲ ਸਕਣ ਜਿਹੜੇ ਪਰਿਵਾਰ ਇੱਥੇ ਆਏ ਸੀਗੇ ਉਹ ਵੀ ਆਪਣੇ ਇਹਨਾਂ ਡੋਗਸ ਨੂੰ ਅਤੇ ਕੈਟਸ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਸੀ ਮੇਰਾ ਖਿਆਲ ਜ਼ਰੂਰੀ ਸੀ ਉਹਨਾਂ ਨੂੰ ਬੁਲਾਉਣਾ ਅਤੇ ਬਾਕੀ ਬਾਅਦ 'ਚ ਜਦੋਂ ਸਮਾਂ ਲੱਗਿਆ ਉਦੋਂ ਜਿਹੜਾ ਅਫਗਾਨ ਹਿੰਦੂ ਸਿੱਖ ਦਾ ਮਸਲਾ ਲੋਕਾਂ ਵੱਲੋਂ ਚੁੱਕਿਆ ਗਿਆ ਉਹਦੇ 'ਤੇ ਤਾਂ ਫਿਰ ਵੀ ਟੇਕ ਕੇਅਰ ਹੋ ਜੂਗੀ ਉਹਨਾਂ ਦੀ ਤਾਂ ਜਿਹੜੇ ਅਫਗਾਨਿਸਤਾਨੀ ਜਿਨ੍ਹਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕੈਨੇਡਾ ਸਰਕਾਰ ਦੀ ਮਦਦ ਕੀਤੀ ਹੈ ਉਹਨਾਂ ਨੂੰ ਤਾਂ ਫਿਰ ਵੀ ਲਿਆਂਦਾ ਜਾਊਗਾ ਪਰ ਨਾਓ ਯੂ ਨੋ ਸੀਮਾ ਜੀ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਸਾਰੇ ਰਿਸੋਰਸ ਅਸੀਂ ਅਫਗਾਨਿਸਤਾਨ ਦੇ ਵਿੱਚ ਲਾਏ ਆ ਜਦੋਂ ਵੀ ਇਮੀਗ੍ਰੇਸ਼ਨ ਦੀ ਗੱਲ ਚੱਲਦੀ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਹੁਣ ਕਿੱਥੇ ਬਿਜ਼ੀ ਸੀ ਦੇਖੋ ਕਿੱਡਾ ਵਧੀਆ ਕੰਮ ਕੀਤਾ ਸੋ 10 ਵਿੱਚੋਂ 10 ਨੰਬਰ ਸਾਡੀ ਸਰਕਾਰ ਦੇ
ਮੈਂ ਕਿਹਾ ਨਾ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਇਸ ਗੱਲ ਤੇ ਬਟ ਯੂ ਆਰ ਕਮੈਂਟਿੰਗ ਸੋ ਦੇ ਪੀਪਲ
ਮੈਂ ਕਹਿ ਰਿਹਾ ਚੰਗਾ 10 ਤੋਂ 10 ਨੰਬਰ
ਆਈ ਨੋ ਜੀ ਦੇਖੋ ਇਹ ਕੰਟਰੀ ਜਿਹੜਾ ਹੈਗਾ ਮੈਨੂੰ 35 ਸਾਲ ਚ ਪਿਛਲੇ ਚ ਹਲੇ ਤੱਕ ਸਮਝ ਨਹੀਂ ਆਇਆ ਪੂਰੀ ਔਰ ਬਹੁਤ ਜ਼ਿਆਦਾ ਅਫਸੋਸ ਵਾਲੀ ਗੱਲ ਜਿਹੜੀ ਹੈਗੀ ਹੈ ਜਗਦੀਸ਼ ਜੀ ਉਹ ਇਹ ਹੈਗੀ ਹੈ ਕਿ ਜਦੋਂ ਇੱਕ ਕੰਮ ਜਿਹੜੀਆਂ ਪਾਲਿਸੀਜ਼ ਬੜੇ ਆਰਾਮ ਨਾਲ ਠੀਕ ਤਰੀਕੇ ਨਾਲ ਬਣਾਈਆਂ ਜਾ ਸਕਦੀਆਂ ਸੀਗੀਆਂ ਉਹਨਾਂ ਵੱਲ ਧਿਆਨ ਹੀ ਨਹੀਂ ਦੇਣਾ ਚਾਹੁੰਦੇ। ਫੋਰ ਐਗਜ਼ਾਮਪਲ ਪੇਰੈਂਟਸ ਦੀ ਐਪਲੀਕੇਸ਼ਨਸ ਨੂੰ ਲਗਾ ਲਓ ਅਗਰ ਤੁਸੀਂ, ਪੇਰੈਂਟਸ ਕਿੰਨਾ ਇੰਪੋਰਟੈਂਟ ਪਾਰਟ ਹੈ ਹਰ ਬੰਦੇ ਦੀ ਲਾਈਫ ਦਾ, ਠੀਕ ਹੈ। ਜਿਨ੍ਹਾਂ ਵਾਸਤੇ ਹੈ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ, ਜਿਨ੍ਹਾਂ ਵਾਸਤੇ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਐਟ ਦ ਸੇਮ ਟਾਈਮ ਸੇਮ ਕੱਲ ਮੈਨੂੰ ਬੜਾ ਇੱਕ ਅਫਸੋਸ ਲੱਗਿਆ ਜਦੋਂ ਕੱਲ ਮੈਂ ਪਿਛਲੇ ਇੱਕ ਦੋ ਦਿਨ ਪਹਿਲੇ ਮੈਂ ਕਿਸੇ ਨਾਲ ਗੱਲ ਕੀਤੀ, ਆਪਣੀ ਮਦਰ ਨੂੰ ਲੈ ਕੇ ਆਏ ਸੀ ਮੇਰੇ ਕੋਲ, ਕਿ ਪਿਛਲੇ 2015 ਤੋਂ ਆਪਣਾ ਨਾਮ ਪਾ ਰਹੇ, ਹਲੇ ਤੱਕ ਉਹਨਾਂ ਦਾ ਨਾਮ ਨਹੀਂ ਆਇਆ, ਠੀਕ ਹੈ। ਜਿੰਨੀ ਵਾਰੀ ਵੀ ਲੋਟਰੀ ਕੀਤੀ, ਮਦਰ ਇਜ਼ ਓਲਡ, ਕੋਈ ਰਿਸੋਰਸ ਇੰਡੀਆ ਹੈ ਨਹੀਂ, ਤੇ ਕੀ ਕਰਨ ਫਿਰ? ਜਦੋਂ ਇਹੋ ਜਿਹੇ ਬੰਦੇ ਹਿਊਮੈਨੀਟੇਰੀਅਨ ਐਪਲੀਕੇਸ਼ਨ ਪਾਉਂਦੇ ਹੈ ਤੇ ਉਹਨਾਂ ਦੀ ਹਿਊਮੈਨੀਟੇਰੀਅਨ ਐਪਲੀਕੇਸ਼ਨ ਵੀ ਬਹੁਤੀਆਂ ਸਕਸੈਸਫੁਲ ਨਹੀਂ ਹੁੰਦੀਆਂ। ਰੀਜ਼ਨ ਉਹਦਾ ਇਹ ਹੈ ਕਿ ਉਹ ਕਹਿੰਦੇ ਕਿ ਕੋਈ ਵੀ ਇੰਡੀਅਨ ਜੋ ਮਤਲਬ ਕਿਸੇ ਹੋਰ ਕੰਟਰੀ ਦਾ ਜਿਹੜਾ ਸਿਟੀਜ਼ਨ ਹੈ, ਸਾਡੀ ਰਿਸਪੋਂਸੀਬਿਲਟੀ ਨਹੀਂ ਹੈ, ਉਹ ਉਸ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਹੈ। ਅਗਰ ਉਹਨੂੰ ਕੋਈ ਪ੍ਰੋਬਲਮ ਹੈ ਅਸੀਂ ਨਹੀਂ ਕੁਛ ਕਰ ਸਕਦੇ, ਹਾਂ ਕੈਨੇਡੀਅਨ ਨੂੰ ਪ੍ਰੋਬਲਮ ਹੈ ਅਸੀਂ ਕੁਛ ਕਰ ਸਕਦੇ ਹਾਂ। ਸੋ ਦੀਜ਼ ਆਰ ਦਾ ਮਤਲਬ ਗੱਲਾਂ ਜਿਹੜੀਆਂ ਰੀਅਲੀ ਰੀਅਲੀ ਮੈਨੂੰ ਬੋਦਰ ਕਰਦੀਆਂ ਕਿ ਕੋਈ ਪਾਲਿਸੀ ਤਾਂ ਠੀਕ ਤਰੀਕੇ ਨਾਲ ਬਣਾਓ ਕਿ ਜਿਸ ਤਰੀਕੇ ਨਾਲ ਫੈਮਿਲੀ ਅਗਰ ਤੁਸੀਂ ਰੀਯੂਨਾਈਟ ਕਰਨ ਦੀ ਗੱਲਾਂ ਇੰਨੀਆਂ ਜ਼ਿਆਦਾ ਕਰਦੇ ਹੋ ਤੇ ਉਹਨੂੰ ਕਮ ਸੇ ਕਮ ਤੁਸੀਂ ਖੁਦ ਹੀ ਗਵਰਨਮੈਂਟ ਨੇ ਬਹੁਤ ਵਾਰੀ ਇਹ ਕਾਮੈਂਟ ਕੀਤਾ ਹੋਇਆ, ਨੋਟਿਡ ਕਾਮੈਂਟ ਹੈ, ਰਿਕਾਰਡਿਡ ਕਾਮੈਂਟ ਹੈ ਕਿ ਫੇਲਡ ਲਾਟਰੀ ਸਿਸਟਮ, ਠੀਕ ਹੈ ਨਾ। ਤੁਸੀਂ ਪੜਿਆ, ਮੈਂ ਵੀ ਪੜਿਆ ਕਿ ਗਵਰਨਮੈਂਟ ਨੇ ਖੁਦ ਕਿਹਾ ਕਿ ਇਹ ਫੇਲਡ ਲਾਟਰੀ ਸਿਸਟਮ ਨੂੰ ਠੀਕ ਕਰਨ ਵਾਸਤੇ ਕੋਈ ਹੁਣ ਪੈਂਡੈਮਿਕ ਆ ਗਿਆ ਪਿਛਲੇ 3 ਸਾਲ ਤੋਂ, ਇਸ ਕਰਕੇ ਕੁਛ ਨਹੀਂ ਬਣਿਆ, ਕੁਛ ਬਣ ਵੀ ਨਹੀਂ ਰਿਹਾ, ਕੋਈ ਪਾਲਿਸੀਜ਼ ਵੀ ਨਹੀਂ ਹੋ ਰਹੀਆਂ, ਰਿਸੋਰਸਿਸ ਜਿਹੜੇ ਮਾੜੇ ਮੋਟੇ ਹੈਗੇ ਤੁਸੀਂ ਉਧਰ ਲਗਾ ਤੇ। ਯੂ ਹੈਵ ਟੂ ਪੇ ਅਟੈਂਸ਼ਨ ਟੂ ਕੈਨੇਡੀਅਨਸ, ਵੇਅਰ ਆਰ ਦ ਕੈਨੇਡੀਅਨਸ, ਹਾਂ ਉਹਨਾਂ ਨੇ ਉਹਨਾਂ ਦੀ ਗੱਲਾਂ ਨੂੰ ਵੀ ਤਾਂ ਸੁਣੋ। ਔਰ ਤੁਸੀਂ ਜੇ ਇਕਾਨਮੀ ਨੂੰ ਅਪਲਿਫਟ ਕਰਨ ਵਾਸਤੇ 400,000 ਜਿਹੜੇ ਲੋਕ ਪਿਛਲੇ ਸਾਲ ਲੈਂਡ ਕੀਤੇ ਹੈ, ਹੁਣ ਉਹਨਾਂ ਦਾ ਰੋਣਾ ਪਾ ਦੋ ਕਿ ਹਾਂਜੀ ਹੁਣ ਖਰਚਾ ਬੜਾ ਹੋ ਗਿਆ।
ਛੱਡੋ, ਦੇਖੋ ਇਹ ਪੋਲਿਸੀਆਂ ਠੀਕ ਹੁੰਦੀਆਂ ਹੋ ਜਾਣਗੀਆਂ। ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਦਾੜੀ ਰੱਖ ਲਈ ਸੀਗੀ, ਉਦੋਂ ਬਹੁਤ ਸੋਹਣੇ ਲੱਗਦੇ ਸੀਗੇ, ਹੁਣ ਉਹਨਾਂ ਨੇ ਸ਼ੇਵ ਕਰ ਲਈ ਹੈ, ਬਿਲਕੁਲ ਬਹੁਤ ਕਿਊਟ ਲੱਗਦੇ ਨੇ। ਸੋ ਉਹਨਾਂ ਦੇ ਵਾਲ ਕਿੰਨੇ ਸੋਹਣੇ ਨੇ, ਸਾਡੇ ਪ੍ਰਧਾਨ ਮੰਤਰੀ ਕਿੰਨੇ ਸਮਾਰਟ ਨੇ, ਉਹ ਗੱਲਾਂ ਵੱਲ ਦੇਖੋ ਤੁਸੀਂ, ਆਹ ਪੋਲਿਸੀਆਂ ਵੱਲ ਨਾ ਦੇਖੋ। ਅੱਛਾ, ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਆਪਣਾ ਗੁਜਰਾਤੀ ਪਰਿਵਾਰ ਹੈ ਕੈਨੇਡਾ ਤੋਂ ਅਮੈਰੀਕਾ ਜਾ ਰਿਹਾ ਸੀਗਾ, ਉਹਨਾਂ ਦੀ ਡੈਥ ਹੋ ਗਈ ਆ ਬੀਤੇ ਕੱਲ੍ਹ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਵਿਨੀਪੈਗ ਦੇ ਵਿੱਚ, ਕਾਫੀ ਲੋਕ ਇੱਥੇ ਇਕੱਠੇ ਵੀ ਹੋਏ, $80,000 ਵੀ ਉਹਨਾਂ ਦੇ ਲਈ ਫੰਡ ਰੇਜ਼ ਕੀਤਾ ਗਿਆ। ਉਹਨਾਂ ਦੇ ਪਿੰਡ ਉੱਥੇ ਗੁਜਰਾਤ, ਜਿਸ ਪਿੰਡ ਤੋਂ ਆਏ ਸੀਗੇ, ਉੱਥੇ ਵੀ ਇੱਕ ਜਿਹੜਾ ਸਮਾਗਮ ਕੀਤਾ ਗਿਆ ਇਹਨਾਂ ਦੇ ਸੰਸਕਾਰ ਦੇ ਮੌਕੇ ਦੇ ਉੱਤੇ, ਉੱਥੇ ਵੀ ਲੋਕਾਂ ਨੇ ਇਹਨਾਂ ਦੇ ਬਾਰੇ 'ਚ ਗੱਲਾਂ ਕੀਤੀਆਂ। ਥੋੜ੍ਹਾ ਮੈਂ ਤੁਹਾਨੂੰ ਇਹਦੇ ਬਾਰੇ ਜਾਣਨਾ ਚਾਹਾਂਗਾ ਕਿ ਕੈਨੇਡਾ ਤੋਂ ਛੱਡ ਕੇ USA ਨੂੰ ਜਾ ਰਹੇ ਸੀ, ਕੀ ਜ਼ਰੂਰੀ ਸੀਗਾ ਕਿ ਜਿਹੜੀ ਉਹ ਬੈਨ ਹੈ ਜਿਹਦੇ 'ਚ ਦੱਸਿਆ ਜਾ ਰਿਹਾ ਸੀਗਾ 15 ਪੈਸੰਜਰ ਬੈਨ, ਜਿਹੜਾ ਡਰਾਈਵਰ ਚਲਾ ਰਿਹਾ ਸੀ, ਪਹਿਲਾਂ ਵੀ ਉਹ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਛੱਕੀ ਸੀਗਾ ਅਤੇ ਜਿਹਨੂੰ ਚਾਰਜ ਕੀਤਾ ਗਿਆ, ਕਿ ਇਹ ਕੈਨੇਡਾ ਤੋਂ ਅਮੈਰੀਕਾ ਜਾਣਾ ਇੱਦਾਂ ਚੱਲਦਾ ਇਹ ਕੰਮ?
ਬਹੁਤ ਜ਼ਿਆਦਾ ਚੱਲਦਾ ਜਗਦੀਸ਼ ਜੀ, ਔਰ ਉੱਥੋਂ ਇੱਧਰ ਆਉਣਾ ਵੀ ਬਹੁਤ ਜ਼ਿਆਦਾ ਚੱਲਦਾ। ਇਟਸ ਅ ਵੈਰੀ ਵੈਰੀ ਕਾਮਨ ਪ੍ਰੈਕਟਿਸ, ਬਟ ਇਹ ਲੋਕਾਂ ਦਾ ਬਿਲੀਫ ਹੈ ਨਾ, ਉਹਨਾਂ ਦੇ ਇਹ ਸਪੈਸ਼ਲੀ ਕੋਈ ਪਰਟੀਕੁਲਰ ਕਮਿਊਨਿਟੀ ਨੂੰ ਮੈਂ ਕਹਿ ਨਹੀਂ ਰਹੀ, ਪਰ USA ਦਾ ਕਰੇਜ਼ ਇੰਨਾ ਜ਼ਿਆਦਾ ਉਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਕਿ ਦੇ ਕੈਨ ਡੂ ਇਟ ਐਟ ਐਨੀ ਕੋਸਟ। ਹੁਣ ਕੀ ਕੋਸਟ ਕੀ ਹੋਈ? ਜਾਨ ਦੀ ਕੋਸਟ ਚੱਲੀ ਹੈ ਨਾ, ਵੀ ਕੋਸਟ ਕੀ ਲੱਗਿਆ? ਤੁਹਾਡੀ ਆਪਣੀ ਜਾਨ। ਸੋ ਇਹਨੂੰ ਅਵੋਇਡ ਕਿੰਨੇ ਕਰਨਾ? ਤੁਸੀਂ ਮੈਂ ਕਹਿ ਸਕਦੇ ਹਾਂ ਸਰਕਾਰਾਂ ਨੂੰ ਅਸੀਂ ਬਲੇਮ ਕਰ ਸਕਦੇ ਹਾਂ, ਬਟ ਹਾਊ ਅਬਾਊਟ ਪੀਪਲ, ਉਹ ਜਿਹੜੇ ਲੋਕ ਇਨਵੋਲਵਡ ਹੈ ਉਹਨਾਂ ਨੂੰ ਇਹ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਤੁਸੀਂ ਵਾਈ ਆਰ ਯੂ ਡੂਇੰਗ ਦਿਸ, ਪੁਟਿੰਗ ਯੋਰ ਫੈਮਿਲੀ ਐਟ ਰਿਸਕ। ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਰਿਜ਼ਲਟ ਕੀ ਨਿਕਲਿਆ। ਔਰ ਇਹ ਬਹੁਤ 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 ਕਾਮਨ ਪ੍ਰੈਕਟਿਸ ਹੈ, ਔਰ ਅੱਜ ਦੀ ਨਹੀਂ ਹੈ, ਸਦੀਆਂ ਦੀ ਹੈ। ਲੋਕਾਂ ਨੂੰ ਪਤਾ ਹੁੰਦਾ, ਲੋਕ ਫਿਰ ਵੀ ਅਵੋਇਡ ਕਰਦੇ, ਉਸ ਗੱਲ ਨੂੰ ਫਿਰ ਵੀ ਇਗਨੋਰ ਕਰਦੇ ਆ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਵੀ ਤੁਹਾਡੀ ਆਪਣੀ ਜਿਹੜੀ ਲਾਈਫ ਹੈ ਉਹ ਸਭ ਤੋਂ ਇੰਪੋਰਟੈਂਟ ਹੈ, ਉਸ ਤੋਂ ਇੰਪੋਰਟੈਂਟ ਦੁਨੀਆਂ 'ਚ ਕੁਛ ਨਹੀਂ ਹੈ। ਪਰ ਲੋਕ ਸੁਣਦੇ ਹੀ ਨਹੀਂ ਹੈ ਬਿਲਕੁਲ। ਜਿੰਨਾ ਮਰਜ਼ੀ ਤੁਸੀਂ ਇੱਥੇ ਸਮਝਾ ਲਓ ਕਿ ਜਿਹੜੇ ਵਿਜ਼ਿਟਰ ਆਉਂਦੇ ਆ ਵੀ ਤੁਸੀਂ ਰੈਫਿਊਜੀ ਅਪਲਾਈ ਕਰੋਗੇ, ਜੇ ਤੁਹਾਡੇ ਕੋਲ ਰੀਅਲ ਕੌਜ਼ ਨਹੀਂ ਹੈ ਜਾਂ ਸੋਲਿਡ ਪਰੂਫ ਨਹੀਂ ਹੈ, ਤੁਹਾਡਾ ਸਕਸੈਸਫੁਲ ਹੋਣਾ ਨਹੀਂ ਕੇਸ, ਤੁਹਾਡੀ ਸਾਰੀ ਜ਼ਿੰਦਗੀ ਰੁਲ ਜਾਏਗੀ, ਤੁਸੀਂ ਘਰ ਵਾਪਿਸ ਜਾਣ ਜੋਗੇ ਨਹੀਂ ਰਹੋਗੇ, ਫਿਰ ਵੀ ਅਪਲਾਈ ਕਰਨਾ, ਫਿਰ ਵੀ ਜੋ ਮਰਜ਼ੀ ਕੰਮ ਵਟ ਮੈਂ ਤੱਕ ਰਹਿਣਾ ਹੀ ਇੱਥੇ ਹੈ। ਉਹ ਫਿਰ ਗੱਲਾਂ ਜਿਹੜੀਆਂ ਹੈਗੀਆਂ ਉਹ ਤਾਂ ਲੋਕਾਂ ਦੀ ਚੋਇਸ ਹੈ ਨਾ, ਤੁਸੀਂ ਉਹਨੂੰ ਇਹ ਕੁਛ ਕਹਿ ਥੋੜੀ ਸਕਦੇ ਹੋ ਕਿਸੇ ਨੂੰ।
ਅੱਛਾ, ਮੈਂ ਜਦੋਂ ਇਹ ਖਬਰ ਸਾਂਝੀ ਕੀਤੀ ਹੈ ਡੌਗਸ ਤੇ ਕੈਟ ਸੀ, ਤਾਂ ਇੱਕ ਮੈਨੂੰ ਟੈਕਸਟ ਮੈਸੇਜ ਆਇਆ ਕਿ ਵੀ ਤੂੰ ਰੋਂਗ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਵਾ, ਕਿ ਇਹ ਜਿਹੜੇ ਡੋਗਸ ਨੇ ਅਤੇ ਕੈਟਸ ਨੇ ਇਹ ਜਿਹੜੀਆਂ ਸਾਡੀਆਂ ਉੱਥੇ ਫੌਜ ਹੈ ਉਹਦੀ ਮਦਦ ਲਈ ਉੱਥੇ ਸੀਗੇ। ਬਟ ਮੈਂ ਤਾਂ ਚਲੋ ਗਲਤ ਹੋ ਗਿਆ, ਤੁਸੀਂ ਕਹਿ ਦਿੱਤਾ। ਸੀ ਬੀ ਸੀ ਦੀ ਹੈਡਲਾਈਨ ਆ ਕਹਿੰਦੀ ਹੈ, ਮੈਂ ਪੜ੍ਹ ਕੇ ਸੁਣਾ ਦਿੰਦਾ, ਪਲੇਨ ਲੋਡ ਆਫ ਅਬੈਂਡਨ ਡੋਗਸ ਐਂਡ ਕੈਟਸ ਫਰੋਮ ਅਫਗਾਨਿਸਤਾਨ ਅਰਾਈਵ ਇਨ ਵੈਨਕੂਵਰ, ਸਮ ਆਫ ਦ ਐਨੀਮਲਸ ਵਿਲ ਬੀ ਰੀਯੂਨਾਈਟਿਡ ਵਿਦ ਦੇ ਓਨਰਸ ਵਾਈਲ ਅਦਰਸ ਵਿਲ ਬੀ ਪੁੱਟ ਅਪ ਫਾਰ ਅਡੋਪਸ਼ਨ। ਸੋ ਕਿ ਤੁਸੀਂ ਸਮਝਦੇ ਹੋ ਕਿ ਜਿਹੜੇ ਇਹਨਾਂ ਦੇ ਆਪਣੇ ਡੋਗਸ ਸਪੈਸ਼ਲ ਡੋਗਸ ਹੁੰਦੇ ਨੇ ਉਹ ਹੁਣ ਅਡੋਪਸ਼ਨ ਦੇ ਲਈ ਉਹਨਾਂ ਨੇ ਦੇ ਦਿੱਤੇ ਹੋਣਗੇ, ਬਾਕੀ ਰੀਯੂਨਾਈਟਿਡ ਵਿਦ ਦ ਫੈਮਿਲੀਜ਼ ਹੋ ਜਾਣਗੇ। ਭਾਈ ਜੀ, ਸੀ ਬੀ ਸੀ ਦੀ ਨਿਊਜ਼ ਪੜ੍ਹ ਲਓ ਤੁਸੀਂ, ਜੇ ਤੁਸੀਂ ਸਮਝਦੇ ਹੋ ਕਿ ਮੈਂ ਗਲਤ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਜਸਟ ਗੋ ਔਨ ਦ ਸੀ ਬੀ ਸੀ ਦੀ ਹੈਡਲਾਈਨਸ, ਬ੍ਰਿਟਿਸ਼ ਕੋਲੰਬੀਆ ਦੇ ਸੈਕਸ਼ਨ ਦੇ ਵਿੱਚ ਇਹ ਪਈ ਹੈ। ਸੀਮਾ ਜੀ, ਕਿ ਹੋਰ ਤੁਸੀਂ ਆਪਣੀ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੋ?
ਬਿਲਕੁਲ ਜਗਦੀਸ਼ ਜੀ, ਸਿਰਫ ਇੰਨੀ ਕਿ ਮਤਲਬ ਜੋ ਮਰਜ਼ੀ ਹੈ, ਹੁਣ ਇੱਥੇ ਇੰਨੇ ਬੱਚੇ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਆਪਣੇ ਫਿਊਚਰ ਦੇ ਸੋਚਣ ਦੀ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਵੀਜ਼ਾਜ਼ ਆਰ ਵਰਕਿੰਗ ਹੁਣ, ਤੇ ਜਿਹੜਾ ਐਕਸਪ੍ਰੈਸ ਐਂਟਰੀ ਦਾ ਵੀ ਬੈਕਲੌਗ ਹੈ ਕਾਫੀ ਹੱਦ ਤੱਕ ਕਲੀਅਰ ਕੀਤਾ ਜਾ ਰਿਹਾ ਹੈ, ਔਰ ਇਸ ਹਿਸਾਬ ਨਾਲ ਇਹ ਲੱਗਦਾ ਹੈ ਕਿ ਹੁਣ ਆਉਣ ਵਾਲੇ ਟਾਈਮ 'ਚ ਕਾਫੀ ਉਮੀਦ ਹੈ ਕਿ ਡਰਾਅ ਆਉਂਦੀ, ਪਰ ਜਦੋਂ ਡਰਾਅ ਆਉਣਾ ਹੈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਿੰਨੇ ਪੁਆਇੰਟਸ 'ਤੇ ਆਏਗਾ ਔਰ ਕਿਸ ਤਰ੍ਹਾਂ ਆਏਗਾ, ਕਿਉਂਕਿ ਪੂਲ ਇੰਨਾ ਵੱਡਾ ਹੋ ਚੁੱਕਾ ਹੈ, ਲੋਕਾਂ ਨੇ ਤਾਂ ਜਿੰਨੇ ਕੁਆਲੀਫਾਈ ਹੋਣਾ ਉਹਨੇ ਪ੍ਰੋਫਾਈਲ ਪਾਉਣਾ ਹੀ ਪਾਉਣਾ। ਸੋ ਇਸ ਕਰਕੇ ਮੈਂ ਜ਼ਰੂਰ ਚਾਹੂੰਗੀ ਕਿ ਅਗਰ ਤੁਹਾਡੇ ਕੋਲ ਹਾਲੇ ਵੀ ਇੰਪਲੋਇਰ ਸਪੋਰਟ ਹੈ, ਯੂ ਵਾਂਟ ਟੂ ਡੂ LMIA ਜਾਂ PNP ਵੀ ਖੁੱਲ੍ਹਾ ਕਈ ਤਰੀਕੇ ਨਾਲ, ਅਤੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਓਨਟੇਰੀਓ ਦਾ, ਜੇ ਇੰਪਲੋਇਰ ਸਪੋਰਟ ਨਾਲ ਤੁਸੀਂ ਕੋਈ ਐਪਲੀਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਸਪਾਊਸਲ ਵਾਸਤੇ ਬੜਾ ਕੰਸਰਨ ਸੀ ਲੋਕਾਂ ਦਾ, ਪਰ ਉਹ ਐਪਲੀਕੇਸ਼ਨਾਂ ਕਾਫੀ ਜ਼ਿਆਦਾ ਠੀਕ ਚੱਲ ਰਹੀਆਂ। ਔਰ ਇੰਟਰਸਟਿੰਗ ਗੱਲ ਇਹ ਹੈ ਕਿ ਪੈਂਡੇਮਿਕ ਦਾ ਵੀ ਫਾਇਦਾ ਬੜੇ ਲੋਕਾਂ ਨੂੰ ਹੋ ਰਿਹਾ ਕਿ ਹੁਣ ਇੰਟਰਵਿਊ ਤਾਂ ਹੁੰਦੀ ਨਹੀਂ। ਬਹੁਤ ਸਾਰੇ ਜਿਹੜੇ ਮੇਰੇ ਆਪਣੇ ਪਰਸਨਲੀ ਜਿਹੜੇ ਸਬਮਿਟ ਕੀਤੇ ਹੋਏ ਕੇਸ ਸੀਗੇ, ਮੈਨੂੰ ਬਹੁਤ ਉਮੀਦ ਸੀ ਕਿ ਇਹਦੇ 'ਚ ਇੰਟਰਵਿਊ 100% ਆਏਗੀ, ਪਰ ਕੋਈ ਇੰਟਰਵਿਊ ਨਹੀਂ ਆਈ। ਪਰ ਦ ਓਨਲੀ ਥਿੰਗ ਵਾਜ ਕਿ ਜਿਹੜੇ ਸਪੋਂਸਰ ਸੀਗੇ ਉਹ ਪਰਮਾਨੈਂਟ ਰੈਜੀਡੈਂਟ ਨਹੀਂ, ਕੈਨੇਡੀਅਨ ਸਿਟੀਜ਼ਨ ਸੀਗੇ। ਸੋ ਦੈਟ ਵਾਜ ਦ ਐਡਵਾਂਟੇਜ, ਮੈਂ ਜੋ ਮੇਰੀ ਆਪਣੀ ਰਿਸਰਚ ਮੈਨੂੰ ਕਹਿੰਦੀ ਹੈ ਕਿ ਉਹ ਫਾਇਦਾ ਮਿਲ ਗਿਆ। ਔਰ ਇਸ ਕਰਕੇ ਜ਼ਰੂਰ ਮੈਂ ਤੁਹਾਨੂੰ ਕਹੂੰਗੀ ਕਿ ਅਗਰ ਤੁਸੀਂ ਇੰਡੀਆ ਵਿਆਹ ਕਰਕੇ ਆਏ ਹੋ ਜਾਂ ਪਾਕਿਸਤਾਨ ਵਿਆਹ ਕਰਕੇ ਜਾਂ ਇੱਥੇ ਵੀ ਕੀਤਾ, ਐਂਡ ਇਟਸ ਟਾਈਮ ਟੂ ਡੂ ਯੋਰ ਸਪੋਂਸਰਸ਼ਿਪ ਐਪਲੀਕੇਸ਼ਨ ਐਜ਼ ਸੂਨ ਐਜ਼ ਪੋਸੀਬਲ, ਕਿਉਂਕਿ ਹੁਣ ਤਾਂ ਠੀਕ ਟਾਈਮ ਹੈ, ਫਿਰ ਅਗਲੇ ਆਉਣ ਵਾਲੇ ਟਾਈਮ ਦਾ ਮੈਨੂੰ ਹੁਣ ਅੱਜ ਕੱਲ੍ਹ ਤਾਂ ਮੈਂ ਇਹੀ ਕਹਿੰਦੀ ਹੁੰਦੀ ਹਾਂ, ਮੈਨੂੰ ਕੁਛ ਨਹੀਂ ਪਤਾ, ਮੈਨੂੰ ਕੁਛ ਨਾ ਪੁੱਛੋ ਪ੍ਰੋਸੈਸਿੰਗ ਟਾਈਮ ਕਿੰਨਾ, ਜਸਟ ਪੁੱਟ ਯੋਰ ਐਪਲੀਕੇਸ਼ਨ ਇਨ, ਕਿ ਕਿਹਦੀ ਪਿੱਕ ਹੁੰਦੀ ਹੈ, ਕਿਸ ਤਰ੍ਹਾਂ ਪਿੱਕ ਹੁੰਦੀ ਹੈ, ਉਹ ਵੀ ਸਿਸਟਮ ਨੂੰ ਸਮਝ ਨਹੀਂ ਆਉਂਦਾ, ਐਂਡ ਇਟਸ ਗੋਇੰਗ ਵੈਰੀ ਰੈਂਡਮ। ਸੋ ਅਗਰ ਕਿਸੇ ਨੇ ਵੀ ਕੋਈ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਦੀ ਹੈਲਪ ਚਾਹੀਦੀ ਹੈ, ਯੂ ਆਰ ਮੋਰ ਦੈਨ ਵੈਲਕਮ ਟੂ ਮੇਕ ਐਨ ਅਪੋਇੰਟਮੈਂਟ ਵਿਦ ਮੀ ਐਟ ਐਨੀ ਟਾਈਮ। 905-452-0000 ਮੇਰਾ ਨੰਬਰ ਹੈ, 905-452-0000 macroglobal@rogers.com ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ।
ਬੜੀ ਮਿਹਰਬਾਨੀ ਸੀਮਾ ਜੀ,
ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਔਰ ਖਬਰਾਂ ਜਿਹੜੀਆਂ ਹੁੰਦੀਆਂ ਨਾ ਬਿਨਾਂ ਆਧਾਰ ਤੋਂ ਕਦੇ ਨਹੀਂ ਹੁੰਦੀਆਂ, ਸੋ ਆਈ ਜਸਟ ਵਾਂਟ ਟੂ ਸੇ ਕਿ ਤੁਹਾਡੀ ਖਬਰ ਝੂਠੀ ਨਹੀਂ ਹੈ, ਗਵਰਨਮੈਂਟ ਨੇ ਖੁਦ ਮਤਲਬ ਐਡਮਿਟ ਕਰ ਲੈਣਾ ਇਸ ਗੱਲ ਨੂੰ, ਸੋ ਆਈ ਐਮ ਸ਼ੋਰ ਕਿ ਪੂਰੀ ਰਿਸਰਚ ਨਾਲ ਖਬਰ ਸਾਂਝੀ ਕੀਤੀ ਗਈ ਹੈ।
ਥੈਂਕ ਯੂ ਸੋ ਮਚ, ਧੰਨਵਾਦ। ਰਾਤੀ ਐਂਬਰ ਅਲਰਟ ਜਾਰੀ ਕੀਤਾ ਗਿਆ ਸੀ ਕਿ ਇੱਕ 3 ਸਾਲ ਦੀ ਬੱਚੀ ਬੈਰੀ ਤੋਂ ਲਾਪਤਾ ਹੈ, ਔਰ ਪੁਲਿਸ ਨੂੰ ਇਹ ਸ਼ੱਕ ਨਹੀਂ ਹੈ ਕਿ ਲੜਕੀ ਇਹ ਬੱਚੀ ਕਿਸੇ ਨੇ ਕਿਡਨੈਪ ਕੀਤੀ ਹੈ, ਅਤੇ ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਇਹ ਲੜਕੀ ਜਾਂ ਗੁਆਚ ਗਈ ਹੈ ਜਾਂ ਫਿਰ ਤੇ ਆਪ ਗਲਤੀ ਦੇ ਨਾਲ ਕਿਸੇ ਪਾਸੇ ਚਲੀ ਗਈ ਹੈ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਕਿਸੇ ਹੋਰ ਥਾਂ ਦੇ ਉੱਤੇ ਇਹਨੂੰ ਡਰੋਪ ਕਰ ਦਿੱਤਾ ਹੈ। ਸੋ ਇਸ ਲੜਕੀ ਦੀ ਤਲਾਸ਼ ਹੈ, ਬੈਰੀ ਤੋਂ ਇਹ ਲੜਕੀ ਹੈ, 3 ਸਾਲਾਂ ਦੀ ਬੱਚੀ ਹੈ, ਜਿਹਦੇ ਲਈ ਰਾਤੀ ਐਂਬਰ ਅਲਰਟ ਜਾਰੀ ਕੀਤਾ ਗਿਆ ਸੀ। ਇੱਕ ਖਬਰ ਸਿਰਫ ਤੁਹਾਡੇ ਨਾਲ ਹੋਰ ਸਾਂਝੀ ਕਰਨ ਦਾ ਮੇਰੇ ਪਾਸ ਸਮਾਂ ਹੈ ਕਿ ਲਗਾਤਾਰ ਦੂਜੇ ਹਫ਼ਤੇ ਆਟਵਾ ਦੇ ਡਾਊਨਟਾਊਨ ਵਿੱਚ ਸੜਕਾਂ ਨੂੰ ਬਲਾਕ ਕਰੀ ਬੈਠੇ ਵੱਡੇ ਟਰੱਕਾਂ ਨੂੰ ਹਟਾਉਣ ਤੋਂ ਉਹਨਾਂ ਟੋ ਟਰੱਕ ਕੰਪਨੀਆਂ ਨੇ ਇਨਕਾਰ ਕਰ ਦਿੱਤਾ ਜਿਨ੍ਹਾਂ ਦਾ ਸਿਟੀ ਨਾਲ ਕੰਟਰੈਕਟ ਸੀ, ਅਤੇ ਇਹ ਜਾਣਕਾਰੀ ਆਟਵਾ ਦੇ ਸਿਟੀ ਦੇ ਮੈਨੇਜਰ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਅਜਿਹਾ ਫੈਸਲਾ ਇਸ ਲਈ ਵੀ ਕੀਤਾ ਗਿਆ ਮੰਨਿਆ ਜਾ ਰਿਹਾ ਕਿਉਂਕਿ ਇਨ੍ਹਾਂ ਦਾ ਬਹੁਤਾ ਕਾਰੋਬਾਰ ਇਹ ਹੈਵੀ ਟਰੱਕ ਇੰਡਸਟਰੀ ਦੇ ਸਿਰ ਉੱਤੇ ਹੀ ਚੱਲਦਾ, ਅਤੇ ਇਸੇ ਲਈ ਉਹ ਇਹ ਕਦਮ ਚੁੱਕ ਕੇ ਆਪਣੇ ਢਿੱਡ ਉੱਤੇ ਲੱਤ ਨਹੀਂ ਮਾਰਨੀ ਚਾਹੁੰਦੇ। ਅਤੇ ਉਨ੍ਹਾਂ ਆਖਿਆ ਕਿ ਅਜਿਹੇ ਇੱਕ ਸੁੱਤੇ ਹਾਲਤ ਵਿੱਚ ਇਨ੍ਹਾਂ ਕੰਪਨੀਆਂ ਨਾਲ ਕੀਤੇ ਕੰਟਰੈਕਟਸ ਦਾ ਸਿਟੀ ਵੱਲੋਂ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਸਟੋ ਟਰੱਕਰਸ ਨੇ ਜਿਹੜੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਕਿਸੇ ਹਾਲਤ ਵੀ ਜਾ ਕੇ ਇਨ੍ਹਾਂ ਟਰੱਕਰਸ ਨੂੰ ਉੱਥੋਂ ਮੂਵ ਕਰਾਂਗੇ, ਪਲੱਸ ਜਿਹੜੇ ਟਰੱਕਰਜ਼ ਉੱਥੇ ਬੈਠੇ ਨੇ ਉਹਨਾਂ ਨੇ ਵੀ ਇਹ ਗੁਹਾਰ ਲਾਈ ਹੈ ਬਾਕੀ ਹੋਰ ਟਰੱਕਰਜ਼ ਨੂੰ ਕਿ ਸਾਡੇ ਨਾਲ ਪੁਲਿਸ ਇੱਥੇ ਧੱਕਾ ਕਰ ਰਹੀ ਹੈ ਅਤੇ ਸਾਨੂੰ ਹੋਰ ਮਦਦ ਦੀ ਜ਼ਰੂਰਤ ਹੈ। ਜੇ ਇਹ ਕੰਮ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਹੋ ਸਕਦਾ ਕਿ ਆਉਣ ਵਾਲੇ ਵੀਕਐਂਡ ਦੇ ਉੱਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਟਰੱਕਰਜ਼ ਦੀ ਗਿਣਤੀ ਹੈ 418 ਤੋਂ ਵੱਧ ਕੇ ਹੋਰ ਵੀ ਹੋ ਸਕਦੀ ਹੈ ਅਤੇ ਹੋਰ ਟਰੱਕਰਜ਼ ਵੀ ਨੇ ਜਿਹੜੇ ਇੱਥੇ ਆ ਸਕਦੇ ਨੇ। ਭਾਵੇਂ ਹਰ 4 ਘੰਟੇ ਬਾਅਦ ਟਿਕਟ ਦਿੱਤੀ ਜਾ ਰਹੀ ਹੈ ਇਹਨਾਂ ਪਾਰਕੀ ਅਤੇ ਟਰੱਕਾਂ ਵਾਲਿਆਂ ਨੂੰ, ਪਰ ਫਿਰ ਵੀ ਇਹ ਜਿਹੜੇ ਨੇ ਡਟੇ ਹੋਏ ਨੇ। ਵੈਕਸੀਨ ਲਾਜ਼ਮੀ ਕੀਤੇ ਜਾਣ ਸੰਬੰਧੀ ਨਿਯਮ ਦਾ 28 ਜਨਵਰੀ ਤੋਂ ਇਹਨਾਂ ਟਰੱਕਰਜ਼ ਵੱਲੋਂ ਵਿਰੋਧ ਕੀਤਾ ਜਾ ਰਿਹਾ। ਉਦੋਂ ਹੀ ਤੋਂ ਹੀ ਟਰੱਕ ਸਿਟੀ ਦੀਆਂ ਸੜਕਾਂ ਘੇਰੀ ਬੈਠੇ ਨੇ ਅਤੇ ਦਿਨ ਰਾਤ ਇਹਨਾਂ ਟਰੱਕਾਂ ਵੱਲੋਂ ਹਾਰਨ ਵਜਾਏ ਜਾ ਰਹੇ ਨੇ। ਇਸ ਦੌਰਾਨ ਆਟਵਾ ਦੇ ਮੇਅਰ ਵੱਲੋਂ ਅਟਾਰੀ ਦੀਆਂ ਹੋਰਨਾਂ ਸਿਟੀਜ਼ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਟੋਅ ਕੰਪਨੀਆਂ ਆਟਵਾ ਸਿਟੀ ਲਈ ਹੋਰ ਕੰਮ ਕਰ ਰਹੀਆਂ ਨੇ ਅਤੇ ਰੋਜ਼ਾਨਾ ਟੋਅ ਕੀਤੀਆਂ ਜਾਣ ਵਾਲੀਆਂ ਗੱਡੀਆਂ ਨੂੰ ਟੋਅ ਵੀ ਕੀਤਾ ਜਾ ਰਿਹਾ, ਪਰ ਇਹਨਾਂ ਟਰੱਕਾਂ ਵੱਲੋਂ ਟਰੱਕਾਂ ਨੂੰ ਜਿਹੜਾ ਉਹ ਨਹੀਂ ਟੋ ਕਰਨ ਲਈ ਉਹ ਹਾਂ ਕਰ ਰਹੀ ਹੈ। ਹੁਣ ਤੱਕ ਇਹਨਾਂ ਟਰੱਕਰਜ਼ ਦੇ ਵਿੱਚੋਂ 22 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਟੋਟਲ 1300 ਟਿਕਟਾਂ ਨੇ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ। ਹੁਣ ਸਮਾਂ ਸਾਡਾ ਲਗਭਗ ਸਮਾਪਤੀ ਵੱਲ ਹੈ ਅਤੇ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਕੈਲਗਰੀ ਦੇ ਵਿੱਚ ਟਾਊਨ ਹਾਊਸ ਅਸੀਂ ਆਉਣ ਵਾਲੇ ਦਿਨਾਂ 'ਚ ਰਿਲੀਜ਼ ਕਰਨ ਜਾ ਰਹੇ ਹਾਂ ਔਰ ਉਹਦੀ ਪੂਰੀ ਵੈਬਸਾਈਟ ਬਣ ਜਾਏਗੀ। ਵੈਬਸਾਈਟ ਲਾਂਚ ਤੋਂ ਬਾਅਦ ਤੁਸੀਂ ਉਸ ਵੈਬਸਾਈਟ ਦੇ ਉੱਤੇ ਜਾ ਕੇ ਰਜਿਸਟਰਡ ਕਰਨਾ ਹੈ। ਪਿਛਲੀ ਵਾਰ ਜਦੋਂ ਮੈਂ ਕੈਲਗਰੀ ਦੇ ਘਰ ਅਨਾਊਂਸ ਕੀਤੇ ਸੀ ਤਾਂ ਬਹੁਤ ਜ਼ਿਆਦਾ ਰਸ਼ ਪਿਆ ਸੀਗਾ ਅਤੇ ਮੈਨੂੰ ਸਵਾਲਣੇ ਮੁਸ਼ਕਲ ਸੀ। ਇਸ ਵਾਰ ਥੋੜ੍ਹਾ ਜਿਹਾ ਡਿਫਰੈਂਟ ਮੈਥਡ ਉਸ ਲਈ ਅਪਣਾਵਾਂਗੇ। ਐਕਸਕਲੂਸਿਵ ਟਾਊਨ ਹਾਊਸ ਦੀ ਇਹ ਡੀਲ ਹੈ ਸਾਡੇ ਪਾਸ ਔਰ ਅਸੀਂ ਇਸ ਨੂੰ ਇੱਕ ਹਫ਼ਤੇ ਦੇ ਵਿੱਚ ਰਿਲੀਜ਼ ਕਰਾਂਗੇ। ਤੁਸੀਂ ਕੈਲਗਰੀ ਦੀ ਹੌਟ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਨਾ 416-970-5005। ਇਹ ਜਿਹੜੇ ਟਾਊਨ ਹਾਊਸ ਨੇ ਇਹ ਬਿਲਕੁਲ ਕੈਲਗਰੀ ਦੇ ਮੇਨ ਸਿਟੀ ਦੇ ਵਿੱਚ ਨੇ, ਕੋਰਨਰ ਸਟੋਨ ਦੇ ਵਿੱਚ। ਜੇਕਰ ਤੁਸੀਂ ਡਿਟੈਚ ਭਾਲਦੇ ਹੋ ਤਾਂ ਅੱਜ ਮੇਰੇ ਪਾਸ 2 ਡਿਟੈਚ ਬੁਕਿੰਗ ਦੇ ਲਈ ਅਵੇਲੇਬਲ ਨੇ ਕੈਲਗਰੀ ਦੇ ਵਿੱਚ ਅਤੇ 4 ਡੁਪਲੈਕਸ ਨੇ ਜਿਹੜੇ ਜਿਹਨੂੰ ਕਹਿੰਦੇ ਨੇ ਸੈਮੀ, ਉਹ ਅਵੇਲੇਬਲ ਨੇ। ਸੋ ਤੁਸੀਂ ਕੈਲਗਰੀ ਤੋਂ 20 ਮਿੰਟ ਦੀ ਡਰਾਈਵ ਦੇ ਉੱਤੇ ਪੈਂਦਾ ਕੋਕਰਨ ਸਿਟੀ, ਉਹਦੇ 'ਚ 2 ਡਿਟੈਚ ਕਰ 6.5 ਲੱਖ ਡਾਲਰ ਦੇ ਅਤੇ ਜਿਹੜੇ ਸੈਮੀ ਨੇ 4.5 ਲੱਖ ਡਾਲਰ ਦੇ ਉਹ ਤੁਸੀਂ ਬੁੱਕ ਕਰਵਾ ਸਕਦੇ ਹੋ। ਨੰਬਰ ਮੇਰਾ 416-970-5005-416-970-5005 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੋ ਬੜਾ ਕੁਛ ਕੈਲਗਰੀ ਅਤੇ ਐਡਮਿੰਟਨ ਦੀ ਰੀਅਲ ਸਟੇਟ ਮਾਰਕੀਟ ਨੂੰ ਦੇਖਣ ਦਾ ਮੌਕਾ ਮਿਲਿਆ ਔਰ ਜਿਹੜਾ ਸਾਡਾ ਇੱਥੇ ਇੰਪ੍ਰੈਸ਼ਨ ਹੈ ਕਿ ਕੈਲਗਰੀ ਦੇ ਵਿੱਚ ਮੌਸਮ ਖਰਾਬ ਆ ਜਾਂ ਕੈਲਗਰੀ ਦੇ ਵਿੱਚ ਜੌਬਸ ਨਹੀਂ ਹੈ ਜਾਂ ਕੈਲਗਰੀ ਦੇ ਵਿੱਚ ਲਾਈਫ ਸਟਾਈਲ ਥੋੜ੍ਹਾ ਡਿਫਰੈਂਟ ਹੈ। ਡਿਫਰੈਂਟ ਜ਼ਰੂਰ ਹੈ ਪਰ ਇੰਨਾ ਮਾੜਾ ਨਹੀਂ ਜਿੰਨਾ ਅਸੀਂ ਕਈ ਵਾਰੀ ਇੱਥੇ ਸੋਚਦੇ ਹਾਂ ਯਾਰ ਉੱਥੇ ਦੀ ਇਕਾਨਮੀ ਬਹੁਤ ਮਾੜੀ ਹੈ। ਉੱਥੇ ਦੇ ਜਿਹੜੇ ਮਿਨੀਮਮ ਵੇਜਿਸ ਵਾਲੇ ਆ ਉਹ ਵੀ ਆਪਣੇ ਨਾਲੋਂ ਇੱਥੇ ਵੱਧ ਪੈਸਾ ਕਮਾਉਂਦੇ ਨੇ ਅਤੇ ਉਹਨਾਂ ਦੀ ਜਿਹੜੀ ਹਾਊਸ ਹੋਲਡ ਇਨਕਮ ਹੈ ਉਹ ਅੰਟਾਰੀਓ ਅਤੇ ਓਵਰਆਲ ਕੈਨੇਡਾ ਦੇ ਨਾਲੋਂ ਜ਼ਿਆਦਾ ਹੈ। ਸੋ ਇਹਦੀ ਗੱਲ ਮੈਂ ਡਿਟੇਲ ਦੇ ਵਿੱਚ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗਾ। ਸੋ ਅਲਬਰਟਾ ਦੀ ਇਕੋਨਮੀ ਅਲਬਰਟਾ ਦੀ ਰੀਅਲ ਸਟੇਟ ਮਾਰਕੀਟ ਪੂਰੀ ਤਰ੍ਹਾਂ ਬੂਮ ਕਰ ਰਹੀ ਹੈ। ਸੰਪਰਕ ਕਰ ਲਓ ਮੇਰੇ ਨਾਲ 416-970-5005 ਦਿਓ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
विंटर का मजा विंटर वंडरलैंड ब्रैम्पटन में। सिटी ऑफ ब्रैम्पटन की तरफ से फैमिली फ्रेंडली विंटर एक्टिविटीज को एंजॉय करें। आउटडोर स्केटिंग, स्कीइंग एंड स्नोबोर्डिंग, ट्यूबिंग और हॉलीडे प्रोग्रामिंग। विंटर वंडरलैंड एक्टिविटीज के लिए विजिट करें brampton.ca/winterwonderland। विंटर अभी बाकी है।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜੱਚਦਾ। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग। और ऐसा ही है कुछ आपके इंटरनेट के साथ, मगर अब न लिमिट की फिकर और न ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
एशियन मीडिया ग्रुप, वाई